ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਰੂਪਹੀਨ ਕੁਲਹੀਨ ਗੁਣਹੀਨ ਗਿਆਨਹੀਨ ਸੁਭਾਹੀਨ ਭਾਗਹੀਨ ਤਪਹੀਨ ਬਾਵਰੀ ਦ੍ਰਿਸ਼ਟ ਦਰਸ਼ਹੀਨ ਸ਼ਬਦ ਸੁਰਤਹੀਨ ਬੁੱਧ ਬਲਹੀਨ ਸੁਦ ਹਸਤ ਨਾ ਪਾਮਰੀ ਕਰਮਾਂ ਦੇ ਮਰ ਠੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੁਰਾਂ ਕਰਮਾਂ ਦੇ ਮਾਰੇ ਤੇ ਸਤਿਗੁਰ ਜੀ ਮਿਹਰ ਕਰ ਦਿਓ ਕਰਮਾਂ ਦੇ ਮਾਰੇ ਸਤਿਗੁਰੂ ਜੀ ਮਿਹਰ ਕਰ ਸਤਿਗੁਰ ਜੀ ਮਿਹਰ ਕਰ ਦਿਓ, ਸਤਿਗੁਰ ਜੀ ਮਿਹਰ ਕਰ ਦਿਓ। ਠਾਕੁਰ ਮੇਰੇ ਜੀ ਜੰਤ ਤੇਰੇ ਧਾਰ ਰਾਤ ਪੈ ਨਾਮ ਆਪਣੇ ਕੀ ਕਰਨ ਕਰਾਵਣ ਹਰ ਪ੍ਰਭ ਜੀਓ ਹਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਸਾਰੇ ਸੁਣੀ ਪੁਕਾਰ ਸਮਰਥ ਸਵਾਮੀ ਬੰਧਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਤੁਹਾਰੇ ਬੁਰੇ ਭਲੇ ਬੁਰੇ ਭਲੇ ਹਮ ਹਾਰੇ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੂੰ ਨਾ ਕਰੇ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਐਬ ਗੁਨਾ ਮੇਰੇ ਮੈਂ ਤਾਂ ਤੱਕਦਾ ਰਹਿਮਤਾਂ ਤੇਰੀਆਂ तोरे भले हम हरे। देखी ना अवगुण मेरे, देखियो ना अवगुण, देखियो ना अवगुण मेरे, अवगुण मेरे दी। साठ बिखरी माया मोह परम फूले, सतदारा श्यों की उत्तम पंथ सुने तह मलंद जम प्राई, एक अरदा एक अरदा एक अरदा
रामदास
ਸਾਹਿਬ ਆਏ ਹਾਂ ਮਾਲਕ ਰੱਖ ਲੈ ਲਾਜ ਮਾਰੀ ਸਰਨਾਗਤ ਆਏ ਹਾਂ ਮਾਲਕ ਰੱਖ ਲੈ ਲਾਜ ਮਾਰੀ ਬੇਨਤੀ ਹੈ ਸਾਰੇ ਬੋਲੋ ਅੱਖਾਂ ਬੰਦ ਕਰਕੇ ਚੌਂਕੜੇ ਮਾਰ ਕੇ ਬੈਠੋ ਸਾਰੇ ਕਿਰਪਾ ਕਰੋ ਕੋਈ ਰਸਨਾ ਵਾਂਝੀ ਨਾ ਰਵੇ ਸਾਰੀ ਸੰਗਤ ਜਪੋ ਜੀ ਵਾਹਿਗੁਰੂ 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 ਵਾਹਿਗੁਰੂ
Right.
ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਫਤਿਹ ਦੇ ਰੂਪ ਵਿੱਚ ਅਸੀਸ ਬਖਸ਼ੋ ਕੁਝ ਸਮਾਂ ਤੁਹਾਡੇ ਚਰਨਾਂ 'ਚ ਹਾਜ਼ਰੀ ਭਰ ਸਕੀਏ ਸਾਰੀ ਸੰਗਤ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਮਹਾਨ ਮਹਾਨ ਕਿਰਪਾ ਸਾਡੇ ਸਾਰਿਆਂ ਉੱਤੇ ਕੀਤੀ ਹੈ। ਜੋ ਪੰਜ ਰੋਜ਼ਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਸਾਨੂੰ ਸਭ ਨੂੰ ਰਲ ਮਿਲ ਕੇ ਬੈਠਣ ਦਾ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨ ਦਾ ਸਮਾਂ ਮਿਲਿਆ। ਅੱਜ ਤੀਸਰੇ ਦੀਵਾਨ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਪਾਂ ਸਾਰੇ ਪੁੱਜੇ ਹਾਂ। ਜਿਤਨਾ ਕੁ ਸਮਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਹੈ, ਤਾਂ ਜੋ ਸਾਡਾ ਇੱਕ ਇੱਕ ਸਵਾਸ ਸਫਲ ਹੋ ਸਕੇ। ਇੱਥੇ ਜਿੰਨੇ ਵੀ ਸਵਾਸ ਆਉਣ ਉਹ ਲੇਖੇ 'ਚ ਪੈ ਜਾਣ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਧਿਆਨ ਰਵੇ, ਇਕਾਗਰਤਾ ਬਣੀ ਰਵੇ, ਫਿਰ ਹੋਏਗਾ ਕਿ ਆਪ ਤਰੇ ਸਗਲੇ ਕੁੱਲ ਤਾਰੇ, ਹਰ ਦਰਗਹਿ ਪਤ ਸਿਉਂ ਜਾਏਗਾ। ਫਿਰ ਦਰਗਾਹ 'ਚ ਮੁੱਖ ਉਜਲਾ ਹੋਏਗਾ, ਪਤ ਰਵੇਗੀ ਤਾਂ ਜੇ ਨਾਮ ਜਪਣਿਆ। ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਉਹ ਬੰਦੇ ਦੀ ਹੀ ਪਤ ਹੈ ਜਿਹੜਾ ਜਪਦਾ, ਪਤ ਹੀ ਉਹਦੀ ਹੈ। ਤੇ ਜਿਹਨਾਂ ਦੀ ਪਤ ਗਵਾਚ ਗਈ, ਪਤ ਲੈ ਗਈ, ਕਾਹਦਾ ਜਿਉਣਾ, ਤ੍ਰਿਗ ਜਿਉਣਾ ਉਹਨਾਂ ਲੋਕਾਂ ਦਾ। ਤੇ ਸਤਿਗੁਰੂ ਜੀ ਦੀ ਬਾਣੀ ਤੇ ਕਹਿੰਦੀ ਹੈ, ਜਿਉਂਦੇ ਹੀ ਉਹ ਹੈ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕਰਦੇ ਨੇ। ਤੇ ਆਪ ਜੀ ਮੇਰੇ ਤੋਂ ਪਹਿਲਾਂ ਸੁਣ ਰਹੇ ਸੋ, ਪਿਆਰ ਵਾਲਿਆਂ ਦੀ ਬਾਤ ਚੱਲ ਰਹੀ ਸੀ। ਗੁਰੂ ਕਾ ਇਤਿਹਾਸ ਜਿੱਥੋਂ ਮਰਜ਼ੀ ਪੜ੍ਹ ਲਓ, ਵਿਚਾਰ ਲਓ, ਇੱਥੇ ਇੱਕ ਤੋਂ ਇੱਕ ਰੰਗੇ ਗੁਰਸਿੱਖ ਗੁਰਮੁਖ ਕਰਨੀ ਕਮਾਈ ਵਾਲੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬੜੀ ਘਾਲਣਾ ਘਾਲੀ, ਬੜੇ ਗੁਰਸਿੱਖ ਔਰ ਅੱਜ ਵੀ ਘਾਲਣਾ ਘਾਲ ਰਹੇ ਨੇ। ਜਿਵੇਂ ਮਹਾਂਪੁਰਖ ਬਾਬਾ ਹਰਬੰਸ ਸਿੰਘ ਜੀ ਦੀ ਯਾਦ ਵਿੱਚ ਆਪਾਂ ਸਮਾਗਮ ਇਹ ਹੋ ਰਿਹਾ ਸਾਰਾ, ਉਹਨਾਂ ਨੇ ਸਾਰੀ ਜ਼ਿੰਦਗੀ ਘਾਲਣਾ ਹੀ ਘਾਲੀ, ਇੰਨੀ ਘਾਲਣਾ ਘਾਲੀ ਹੈ ਕਿ ਉਹਨਾਂ ਦਾ ਸਾਨੀ ਕੋਈ। ਹੁਣ ਉਹਨਾਂ ਨੂੰ ਜਿਵੇਂ ਹੁਣ ਅਖਬਾਰਾਂ ਪੇਪਰਾਂ 'ਚ ਪੜ੍ਹਨੇ ਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਰਤਨ ਦੀ ਉਪਾਧੀ, ਪੰਥ ਰਤਨ। ਬੜੇ ਲੋਕ ਐਸੇ ਵੀ ਨੇ ਵਿੱਚ ਵਿੱਚ ਇਤਰਾਜ਼ ਕਰਨ ਵਾਲੇ ਵੀ ਮੈਂ ਹੁਣ ਨਾਲ ਨਾਲ ਵੇਖ ਰਿਹਾ ਕਿ ਉਹ ਵੀ ਨਾਲ ਨਾਲ ਚੱਲਦੇ ਨੇ, ਨਿੰਦਕ ਲੋਕ ਵੀ ਨਾਲ ਨਾਲ ਹੁੰਦੇ ਨੇ, ਉਹ ਵੀ ਰੌਲਾ ਪਾਣ ਪਾ ਰਹੇ ਨੇ, ਕਹਿੰਦੇ ਲਓ ਜੀ ਬਾਬਿਆਂ ਨੂੰ ਵੀ ਪੰਥ ਰਤਨ, ਇਹ ਪੰਥ ਰਤਨ, ਇੱਦਾਂ ਦੀਆਂ ਗੱਲਾਂ। ਹੁਣ ਗੁਰਮੁਖੋ, ਜੇ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਵਰਗੇ ਮਹਾਂਪੁਰਖਾਂ ਨੂੰ ਨਹੀਂ ਮਿਲੇਗਾ ਤੇ ਮਿਲੇਗਾ ਕਿਨੂੰ ਹੋਰ? ਔਰ ਮੈਂ ਤੇ ਕਹਾਂਗਾ ਕਿ ਅੱਜ ਪੰਥ ਰਤਨ ਦੀ ਉਪਾਧੀ ਦਿੱਤੀ ਜਾ ਰਹੀ ਹੈ, ਚਾਹੀਦਾ ਸੀ ਹੁਣ ਵੀ, ਮੁਬਾਰਕ ਕਿ ਹੁਣ ਵੀ, ਪਰ ਚਾਹੀਦਾ ਸੀ ਉਹਨਾਂ ਦੇ ਹੁੰਦਿਆਂ ਹੀ ਅੱਜ ਤੋਂ 10-15 ਸਾਲ ਪਹਿਲਾਂ ਬੁਲਾ ਕੇ ਅਕਾਲ ਤਖ਼ਤ ਸਾਹਿਬ ਤੇ ਉਹਨਾਂ ਨੂੰ ਪੰਥ ਰਤਨ ਦਿੱਤਾ ਜਾਂਦਾ। ਜਦੋਂ ਉਹ ਸਰੀਰ ਵਿੱਚ ਸਨ ਉਸ ਵਕਤ ਕਿੱਡੀ ਕਰੜੀ ਘਾਲਣਾ ਮਹਾਂਪੁਰਖਾਂ ਨੇ ਘਾਲੀ। ਤੇ ਬਾਕੀ ਸਾਡਾ ਤੇ ਸੁਭਾਅ ਹੈ ਹਮੇਸ਼ਾ ਗਲਤੀਆਂ ਵੇਖਣ ਦਾ, ਪਰ ਆਪ ਅਸੀਂ ਕੁਛ ਨਹੀਂ ਕਰ ਸਕਦੇ। ਇੱਕ ਚਿੱਤਰਕਾਰ ਨੇ ਚਿੱਤਰ ਬਣਾਇਆ ਬਹੁਤ ਸੁੰਦਰ, ਉਹਨੇ ਬਣਾ ਕੇ ਨਾ ਰੱਖ ਦਿੱਤਾ ਚੁਰਸਤੇ 'ਚ, ਚੁਰਸਤੇ ਵਿੱਚ ਚਿੱਤਰ ਬਣਾ ਕੇ, ਤਸਵੀਰ ਬਣਾ ਕੇ ਬਹੁਤ ਸੁੰਦਰ ਰੱਖ ਦਿੱਤੀ। ਤੇ ਉਹਨੇ ਨਾਲ ਇੱਕ ਕਾਗਜ਼ ਲਿਖ ਰੱਖ ਦਿੱਤਾ ਖਾਲੀ, ਤੇ ਨਾਲ ਰੱਖੀ ਕਲਮ ਵੀ ਇਹਦੇ ਵਿੱਚ ਜੇ ਕਿਸੇ ਨੂੰ ਕੋਈ ਨੁਕਸ ਲੱਗੇ ਨਾ ਤੇ ਲਿਖ ਦਿਓ ਵੀ ਆਹ ਨੁਕਸ ਇਹਦੇ 'ਚ ਠੀਕ ਨਹੀਂ ਬਣਿਆ, ਮੈਨੂੰ ਦੱਸ ਦਿਓ। ਜਿਵੇਂ ਸੋਭਾ ਸਿੰਘ ਹੋਣਾ ਨੇ ਚਿੱਤਰ ਬਣਾਏ ਨੇ, ਇੱਦਾਂ ਲੱਗਦਾ ਹੈ ਕਿ ਸਤਿਗੁਰੂ ਸੱਚਮੁੱਚ ਇੱਦਾਂ ਦੇ ਹੀ ਹੋਣਗੇ। ਇੰਨੀ ਕਲਾ ਸੀ ਉਹਨਾਂ ਦੇ ਵਿੱਚ, ਹੁਨਰ ਸੀ ਸੋਭਾ ਸਿੰਘ ਵਿੱਚ, ਉਹ ਐਸੇ ਚਿੱਤਰਕਾਰ ਸਨ। ਤੇ ਗੁਰਮੁਖੋ, ਉਹਨੇ ਨਾਲ ਇੱਕ ਉੱਥੇ ਕਾਗਜ਼ ਰੱਖ ਦਿੱਤਾ, ਕਲਮ ਰੱਖ ਦਿੱਤੀ ਵੀ ਲੰਘਣ ਵਾਲਿਓ ਇਸ ਚਿੱਤਰ ਨੂੰ ਵੇਖੋ, ਤੇ ਜਿਹਨੂੰ ਇਹਦੇ 'ਚ ਜਿਹੜੀ ਘਾਟ ਲੱਗਦੀ ਹੈ ਉਹ ਮੈਨੂੰ ਦੱਸ ਦਿਓ, ਮੈਂ ਉਹ ਘਾਟ ਕੱਢਾਂਗਾ। ਕਮਾਲ ਹੋ ਗਈ,
ਅਗਲੇ ਦਿਨ ਆ ਕੇ ਵੇਖਿਆ ਉਹਦਾ ਇੱਕ ਕੋਨਾ ਨਹੀਂ ਬਚਿਆ, ਸਭ ਨੇ ਲਿਖਿਆ ਆਹ ਠੀਕ ਨੀ, ਕਿਸੇ ਨੇ ਆਖਿਆ ਇਹਦਾ ਨੱਕ ਠੀਕ ਨੀ, ਕਿਸੇ ਨੇ ਆਖਿਆ ਅੱਖਾਂ ਠੀਕ ਨੀ, ਕਿਸੇ ਨੇ ਆਖਿਆ, ਸਾਰਾ ਨੁਕਸ ਕੱਢ ਦਿੱਤੇ ਸਭ ਨੇ, ਪੂਰਾ ਕਾਗਜ਼ ਭਰਿਆ ਪਿਆ ਇੰਨੇ ਨੁਕਸ, ਕੋਈ ਚੀਜ਼ ਨੀ ਛੱਡੀ, ਕਿਸੇ ਨੂੰ ਕੁਝ ਪਸੰਦ ਨੀ, ਕਿਸੇ ਨੂੰ ਕੁਝ ਪਸੰਦ ਨੀ, ਕਿਸੇ ਨੂੰ ਕੁਝ ਪਸੰਦ ਨਹੀਂ। ਅਗਲੇ ਦਿਨ ਉਹਨੇ ਖਾਲੀ ਰੱਖ ਦਿੱਤਾ ਇੱਕ ਪੂਰੀ, ਜੋ ਪੇਂਟਿੰਗ ਬਣਾਉਣ ਵਾਸਤੇ ਪੂਰਾ ਸਾਰਾ ਕੁਝ ਸਮਾਨ ਕਲਮਾ ਸਭ ਕੁਝ ਰੱਖ ਕੇ ਕਹਿੰਦਾ ਹੈ ਇੱਕ ਥੱਲੇ ਲਿਖ ਦਿੱਤੀ ਚਿੱਠੀ, ਗਲਤੀਆਂ ਕੱਢਣ ਵਾਲਿਓ ਚਿੱਤਰ ਆਪ ਬਣਾਓ ਤੇ ਮੈਨੂੰ ਪਤਾ ਲੱਗੇ ਵੀ ਕਿੱਦਾਂ ਦਾ ਬਣਾਉਣਾ ਹੈ, ਬਣਾਓ ਘਾਟ ਕੱਢੀ ਹੈ ਨਾ ਤੇ ਬਣਾਓ। ਅਗਲੇ ਦਿਨ ਕੋਈ ਨਹੀਂ ਆਇਆ ਬਣਾਉਣ ਵਾਲਾ, ਉਹ ਕਹਿੰਦੇ ਨਹੀਂ ਬਣ ਸਕਦਾ, ਪਰ ਕਹਿੰਦੇ ਜੇ ਬਣ ਨਹੀਂ ਸਕਦਾ ਤੁਸੀਂ ਐਸਾ ਚਿੱਤਰ ਬਣਾ ਨਹੀਂ ਸਕਦੇ, ਬਸ ਘਾਟਾ ਹੀ ਕੱਢ ਸਕਦੇ। ਸਾਡਾ ਸੁਭਾਅ ਇਹ ਹੈ ਅਸੀਂ ਘਾਟਾ ਕੱਢਨੇ ਆ, ਕਰਾ ਸਕਦੇ ਹਾਂ ਬੰਗਲਾ ਸਾਹਿਬ ਦੀ ਸੇਵਾ, ਹੈ ਹਿੰਮਤ ਘਰ ਘਰ ਪਾ ਕੇ ਕਫਣੀਆਂ ਮੰਗ ਸਕਦੇ, ਬੋਰੀ ਤੇ ਬਹਿ ਕੇ ਸਾਰੀ ਜ਼ਿੰਦਗੀ ਕੱਢ ਸਕਦੇ। ਬੜਾ ਔਖਾ ਹੈ ਘਰ ਘਰ ਜਾ ਕੇ ਮੰਗਤੇ ਵਾਂਗੂ ਮੰਗਣਾ, ਗਲ ਵਿੱਚ ਪੱਲਾ ਪਾ ਕੇ ਜਾ ਬੇਨਤੀਆਂ ਕਰਨੀਆਂ, ਇਹ ਸਭ ਨਾਲੋਂ ਔਖਾ ਕੰਮ ਹੈ। ਸਾਰੀ ਦੁਨੀਆ ਇੱਕੋ ਜਿਹੀ ਨਹੀਂ ਗੁਰਮੁਖੋ, ਜਿੱਥੇ ਚੰਗੇ ਮਿਲਦੇ ਨੇ ਮਾੜੇ ਉਦੋਂ ਵੀ ਬਹੁਤੇ ਆ, ਗੱਲਾਂ ਕਰਨ ਵਾਲੇ ਬਹੁਤੇ ਆ। ਘਰ ਘਰ ਜਾ ਕੇ ਮੰਗਣਾ ਤੇ ਸੇਵਾਵਾਂ ਕਰਾਉਣੀਆਂ, ਤੇ ਜੇ ਪੰਥ ਰਤਨ ਉਹਨਾਂ ਨੂੰ ਨਹੀਂ ਮਿਲੇਗਾ ਤੇ ਮਿਲੇਗਾ ਕਿਨੂੰ। ਅਸੀਂ ਹਮੇਸ਼ਾ ਘਾਟਾ ਕੱਢਨੇ ਆ, ਆਹ ਘਾਟ ਏ, ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਮੈਂ ਵੀ ਵਿੱਚ ਹੀ ਆ ਗੁਰਮੁਖੋ, ਅਸੀਂ ਉਹੋ ਜਿਹਾ ਚਿੱਤਰ ਨਹੀਂ ਬਣਾ ਸਕਦੇ, ਬਸ ਨੁਕਸ ਕੱਢ ਦਿੰਨੇ ਆ, ਠੀਕ ਨਹੀਂ, ਸਾਡੇ ਚ ਕੋਈ ਤਾਕਤ ਨਹੀਂ, ਸਾਡੇ ਚ ਕੋਈ ਕੁਆਲਿਟੀ ਨਹੀਂ, ਬਸ ਘਾਟਾ ਕੱਢਣ ਵਾਲਿਆਂ ਵਿੱਚ ਆ ਅਸੀਂ। ਤੇ ਹਮੇਸ਼ਾ ਜਦੋਂ ਵੀ ਜਿਹਨੂੰ ਵੀ ਵੇਖਦੇ ਆ ਔਗਣ ਨਹੀਂ ਲੱਭਣੇ ਆ, ਘਾਟਾ ਹੀ ਲੱਭਣੇ ਆ। ਪਰ ਗੁਰੂ ਸਾਹਿਬ ਜੀ ਨੇ ਤੇ ਜਾਚ ਸਿਖਾਈ ਸੀ, ਓਏ ਗੁਰ ਸਿੱਖਾ ਇਹ ਸਿੱਖ ਲੈ, ਪੱਲੇ ਬੰਨ ਲੈ, ਹਿਰਦੇ ਚ ਵਸਾ ਲੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਸਾਰੇ ਸੋਏ। ਕੋਈ ਪ੍ਰਚਾਰ ਕਰਕੇ ਸਤਿਗੁਰੂ ਨੇ ਜਿਵੇਂ ਡਿਊਟੀਆਂ ਲਾਈਆਂ, ਕੋਈ ਕਾਰ ਸੇਵਾ ਕਰਾ ਕੇ, ਕੋਈ ਸਿਮਰਨ ਕਰਾ ਕੇ, ਕੋਈ ਕਿਵੇਂ, ਕੋਈ ਕਿਵੇਂ, ਕੋਈ ਕਿਵੇਂ, ਸਾਰੇ ਆਪਣੇ ਆਪਣੇ ਤਰੀਕੇ ਨਾਲ ਜੋੜਦੇ ਨੇ। ਤੇ ਮੈਂ ਹਮੇਸ਼ਾ 11 ਸਾਲ ਹੋ ਗਏ, 12ਵਾਂ ਚੱਲ ਰਿਹਾ, ਜਦੋਂ ਜਦੋਂ ਵੀ ਜਿੱਥੇ ਜਿੱਥੇ ਵੀ ਗਿਆ ਮੈਂ ਹਮੇਸ਼ਾ ਅਰਜ਼ ਕੀਤੀ ਹੈ ਕੋਈ ਸੰਪਰਦਾ ਮਾੜੀ ਨਹੀਂ, ਸਭ ਸਤਿਗੁਰੂ ਜੀ ਦੇ ਪੁੱਤਰ ਨੇ, ਸਭ ਸਤਿਗੁਰੂ ਜੀ ਦੀ ਫੁਲਵਾੜੀ ਹੈ। ਕਿੰਨੇ ਜਥੇ ਨੇ ਅਖੰਡ ਕੀਰਤਨੀ ਜਥੇ ਦੇ ਸਿੰਘ ਚੜ੍ਹਦੀ ਕਲਾ ਵਾਲੇ, ਬੜੇ ਭਜਨ ਵਾਲੇ, ਬੰਦਗੀ ਵਾਲੇ ਲੱਭਦੇ ਨੇ। ਦਮਦਮੀ ਟਕਸਾਲ ਦੀ ਕੁਰਬਾਨੀ ਅੱਖੋਂ ਪਰੋਖੇ ਹੱਥੋਂ ਅੱਲੇ ਨਹੀਂ ਕੀਤੀ ਜਾ ਸਕਦੀ, ਇੰਨੇ ਸਿੰਘ ਸ਼ਹੀਦ ਹੋਏ ਜਜ਼ਬੇ, ਇੱਕ ਜਾਗ ਲਾਉਣ ਵਾਸਤੇ ਦੇਸ਼ ਨੂੰ ਕੌਮ ਨੂੰ ਐਸੀਆਂ ਕੁਰਬਾਨੀਆਂ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਦੇਣ ਨਹੀਂ ਦਿੱਤੀ ਜਾ ਸਕਦੀ। ਪੁਰਾਣੇ ਬਹੁਤ ਸਾਰੇ ਸੱਜਣ ਅੱਜ ਵੀ ਤੁਹਾਨੂੰ ਮੈਂ ਦਿੱਲੀ ਚ ਵਿਖਾ ਸਕਣਾ, ਜਿਹੜੇ ਕਹਿਣਗੇ ਬਾਬਾ ਈਸ਼ਰ ਸਿੰਘ ਆਏ ਸਾਨੂੰ ਉਹਨਾਂ ਨੇ ਬੰਦੇ ਬਣਾ ਦਿੱਤਾ, ਆਖੋ ਸਤਨਾ। ਅੱਜ ਵੀ ਉਹ ਇੱਥੇ ਹੋਣਗੇ ਜਿਹੜੇ ਕਹਿਣਗੇ ਉਹਨਾਂ ਵੇਲੇ ਅਸੀਂ ਅੰਮ੍ਰਿਤਧਾਰੀ ਹੋਏ, ਉਹ ਵੀ ਇੱਕ ਢੰਗ ਸੀ, ਇੱਕ ਸਾਧਨ ਸੀ। ਸੰਤ ਸਮੂਹ ਅਨੇਕ ਮਤੀ ਕੇ, ਬੜੇ ਬੜੇ ਹਾਂ, ਬਾਹਰੋਂ ਉਹ ਵੱਖਰੇ ਨਜ਼ਰ ਆ ਸਕਦੇ ਨੇ। ਹੁਣ ਕਈ ਵਾਰੀ ਆਪਾਂ ਸ਼ੰਕਾ ਕਰ ਲੈਂਦੇ ਹਾਂ, ਵੇਖੋ ਜੀ ਫਲਾਣੇ ਮਹਾਂਪੁਰਖ ਸਨ, ਉਹਨਾਂ ਨੇ ਤੇ ਸਾਰੀ ਜ਼ਿੰਦਗੀ ਬੋਰੀ ਪਾਈ, ਸਾਰੀ ਜ਼ਿੰਦਗੀ ਬੋਰੀ ਪਾ ਕੇ ਰੱਖੀ, ਸਾਰੀ ਜ਼ਿੰਦਗੀ ਇੱਕ ਕਫਨੀ ਪਾ ਕੇ ਰੱਖੀ, ਕਫਨੀ ਦੇ ਵਿੱਚ ਸਾਰੀ ਜ਼ਿੰਦਗੀ ਲੰਘਾ ਦਿੱਤੀ। ਤੇ ਫਲਾਣੇ ਮਹਾਂਪੁਰਖ ਸਨ, ਜਿਵੇਂ ਹੁਣ ਰਾੜਾ ਸਾਹਿਬ ਵਾਲੇ ਮਹਾਂਪੁਰਖ ਸਨ, ਸੰਗਤਾਂ ਉਹਨਾਂ ਨੂੰ ਬੜੇ ਜੋੜੇ ਭੇਟ ਕਰਦੀਆਂ ਸਨ, ਬੜੇ ਬਸਤਰ ਭੇਟ ਕਰਦੀਆਂ ਸਨ, ਬੜੇ ਸੁੰਦਰ ਪੁਸ਼ਾਕੇ ਲੋਈਆਂ ਭੇਟ ਕਰਦੀਆਂ ਸਨ। ਹੁਣ ਵੇਖਣ ਵਾਲਾ ਬੰਦਾ ਕਈ ਵਾਰੀ ਉੱਥੇ ਸੋਚਣ ਲੱਗ ਜਾਂਦਾ ਹੈ ਵੀ ਮੈਂ ਸਾਧੂ ਇਹਨੂੰ ਮੰਨਾ ਕਿ ਮੈਂ ਇਹਨੂੰ ਮੰਨਾ। ਇੱਥੇ ਤੇ ਖੂੰਡੀ ਵੀ ਬੜੀ ਸੁੰਦਰ ਫੜੀ ਹੋਈ ਹੈ, ਹੱਥ ਵਿੱਚ ਰੁਮਾਲ ਵੀ ਫੜਿਆ ਹੋਇਆ ਹੈ, ਕਈ ਲੋਕ ਹੈ ਬੜੇ ਟੌਹਰੀ ਨੇ, ਇਹ ਤੇ ਸ਼ੁਕੀਨ ਲੱਗਦੇ ਨੇ। ਵੇਖੋ ਜਰਾ ਧਿਆਨ ਦੇਣਾ ਵੀ ਇੱਕ ਤੇ ਉਹ ਸਾਧੂ ਹੈ, ਕਿ ਸਾਧੂ ਹੈ, ਹੁਣ ਮੈਂ ਕਿੱਧਰ ਜਾਵਾਂ, ਕਿਹਨੂੰ ਮੰਨਾਂ। ਪਰ ਮੈਂ ਕਰਜ ਆਪ ਜੀ ਦੇ ਚਰਨਾਂ ਚ ਕਰਾਂਗਾ, ਗੁਰਮੁਖੋ ਹੈ ਉਹ ਵੀ ਸਿਰੇ, ਹੈ ਉਹ ਵੀ ਸਿਰੇ। ਇਹ ਗੱਲਾਂ ਦੀ ਪਕੜ ਸਾਡੇ ਦੁਨਿਆਵੀ ਲੋਕਾਂ ਤੇ ਹੁੰਦੀ ਹੈ, ਅਸੀਂ ਜੇ ਮਾੜਾ ਪਾ ਲਈਏ ਤੇ ਹੀਣ ਭਾਵਨਾ ਆਉਣ ਲੱਗ ਪੈਂਦੀ ਹੈ, ਉਹ ਮੈਂ ਪਰਨਾ ਸਿੱਧਾ ਜਿਹਾ ਬੰਨ ਲਿਆ, ਮੈਂ ਬਾਹਰ ਕਿਵੇਂ ਨਿਕਲਾਂ, ਮੈਂ ਪਾਟੇ ਕੱਪੜੇ ਪਾਏ ਨੇ, ਮੈਂ ਬਾਹਰ ਕਿਵੇਂ ਨਿਕਲਾਂ? ਹੀਣ ਭਾਵਨਾ ਸਾਨੂੰ ਆਏਗੀ, ਸਾਧ ਸੰਗਤ ਅਸੀਂ ਬਾਹਰ ਨਹੀਂ ਨਿਕਲ ਸਕਦੇ, ਸ਼ਰਮ ਆਏਗੀ। ਤੇ ਜੇ ਚੰਗਾ ਪਾ ਲੈਂਦੇ ਹਾਂ ਤਾਂ ਵੀ ਸਾਡਾ ਮਨ ਪ੍ਰਭਾਵ ਕਬੂਲ ਕੇ ਆਖੜ ਕੇ ਤੁਰਦਾ ਹੈ। ਭਜਨ ਕਰਨ ਵਾਲੇ, ਬੰਦਗੀ ਕਰਨ ਵਾਲੇ ਪਾਟੇ ਪਾ ਲੈਣ, ਹੀਣ ਭਾਵਨਾ ਨਹੀਂ ਆਉਂਦੀ, ਤੇ ਬਹੁਤ ਸੋਹਣੇ ਪਾ ਲੈਣ ਤੇ ਉਹ ਆਕੜ ਕੇ ਨਹੀਂ ਤੁਰਦੇ, ਉਹਨਾਂ ਉੱਤੇ ਲੇਪ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ, ਲੇਪ ਨਹੀਂ। ਰਾੜਾ ਸਾਹਿਬ ਵਾਲੇ ਮਹਾਂਪੁਰਖ ਸਨ, ਇਹ ਨਹੀਂ ਵੀ ਉਹ ਉਹਨਾਂ ਕੱਪੜਿਆਂ ਨਾਲ, ਉਹਨਾਂ ਵਸਤਰਾਂ ਨਾਲ ਜੁੜੇ ਹੋਏ ਸਨ, ਬਿਲਕੁਲ ਨਹੀਂ। ਪਾਟੇ ਪਾਏ ਹੁੰਦੇ ਨੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਿਖਾ ਕੇ ਗਏ ਆ, ਕੰਡਿਆਂ ਦੀ ਸੇਜ ਤੇ ਪਏ ਨੇ, ਸਾਰੇ ਬਸਤਰ ਲੀਰ ਲੀਰ ਹੋ ਗਏ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਉਵੇਂ ਹੀ ਪਏ ਨੇ ਜਿਵੇਂ ਆਨੰਦਪੁਰ ਸੇਜਾਂ ਤੇ ਆਰਾਮ ਕਰਦੇ ਹੁੰਦੇ ਸੀ, ਕੋਈ ਫਰਕ ਨਹੀਂ ਉੱਥੇ ਨੇ, ਤਾਂ ਕੋਈ ਫਰਕ ਨਹੀਂ, ਲੇਪ ਕੋਈ ਨਹੀਂ। ਆਪਾਂ ਚੰਗੀ ਗੱਡੀ ਚ ਬਹਿ ਜਾਈਏ, ਚੰਗੇ ਕੱਪੜੇ ਪਾ ਲਈਏ ਤੇ ਬੜੇ ਵੱਡੇ ਬਣ ਜਾਂਦੇ ਆ ਵੀ ਮੇਰੇ ਵਰਗਾ ਦੁਨੀਆਂ ਚ ਕੋਈ ਨਹੀਂ। ਜਿਹੜਾ ਭੈੜੇ ਕੱਪੜੇ ਪਾਉਂਦਾ ਸੋਚਦਾ ਮੈਂ ਦੁਨੀਆਂ ਤੋਂ ਥੱਲੇ ਆ, ਪਰ ਗੁਰਮੁਖੋ ਗੁਰੂ ਗੋਬਿੰਦ ਸਿੰਘ ਮਰ ਨੇ ਸਿਖਾਇਆ ਕਿ ਬਹੁਤ ਸੁੱਖਾਂ ਚ ਹੋਵੇਂ ਤਾਂ ਵੀ ਅੰਦਰਲਾ ਰਸ ਤੇਰਾ ਉਹੀ ਰਵੇ, ਤੇ ਵੇਖਣ ਨੂੰ ਲੱਗੇ ਵੀ ਬਹੁਤ ਦੁਖੀ ਹੈ ਪਰ ਅੰਦਰ ਤੇਰੇ ਉਹੀ ਟਕਾ ਰਹਿਣਾ ਚਾਹੀਦਾ, ਉਹੀ ਸ਼ਾਂਤੀ ਰਹਿਣੀ ਚਾਹੀਦੀ ਹੈ। ਜ਼ਿੰਦਗੀ ਇੱਕ ਰਸ ਚੱਲੇ, ਮੈਂ ਕੱਲ ਵੀ ਅਰਜ਼ ਕੀਤੀ ਸੀ, ਇੱਕ ਰਸ ਜ਼ਿੰਦਗੀ ਲੰਘ ਨਹੀਂ ਸਕਦੀ, ਇਹ ਤੇ ਕਲਗੀ ਵਾਲੇ ਸੱਚੇ ਪਾਤਸ਼ਾਹ ਸਿਖਾ ਕੇ ਗਏ। ਬੜੇ ਸੁੰਦਰ ਆਸਨ ਨੇ, ਉੱਥੇ ਵੀ ਕਹਿੰਦੇ ਨੇ ਆਨੰਦ ਹੈ, ਤੇ ਕੰਡਿਆਂ ਦੀਆਂ ਸੇਜਾਂ ਤੇ ਪਏ ਨੇ ਤਾਂ ਵੀ ਕਹਿੰਦੇ ਨੇ। ਮੈਂ ਅਰਜ਼ ਬੜੀ ਵਾਰੀ ਕਰਦਾ ਰਹਿੰਦਾ, ਜਦੋਂ ਪੁੱਛਿਆ ਸੀ ਦਇਆ ਸਿੰਘ ਨੇ, ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ, ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ, ਕੁਝ ਯਾਦ ਹੈ ਬੀਬੀ ਬਤਾਈ ਤੈਨੂੰ, ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ, ਲੋਰੀਆਂ ਦਿੰਦੀ ਸੀ ਦਾਈ ਤੈਨੂੰ, ਮਤਾ ਪਿੰਡੇ ਤੇ ਕੋਈ ਝਰੀਤ ਆ ਜਾਏ, ਖਰਵੀ ਉਂਗਲ ਨਾ ਕਿਸੇ ਛੁਹਾਈ ਤੈਨੂੰ, ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ, ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ, 32 ਸਾਲਾਂ ਬਾਅਦ ਪੁੱਤਰ ਲੱਭਾ ਸੀ, ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ, ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ, ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ, ਰਾਤੀ ਰੱਖਿਆ ਉਹਨੇ ਜਗਾਈ ਤੈਨੂੰ, ਇੰਨਾ ਸੋਹਲ ਸੈ ਮੈਂ ਹੈਰਾਨ ਹਾਂ, ਗੁਜਰੀ ਦਿਆਂ ਸੋਹਲ ਫੁੱਲਾ, ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ, ਸੂਲਾਂ ਤੇ ਕਿਵੇਂ ਪੈ ਗਏ? ਤੇ ਕਲਗੀਆਂ ਵਾਲੇ ਸਤਿਗੁਰੂ ਨੇ ਜਵਾਬ ਦਿੱਤਾ, ਮੈਂ ਵੀ ਸੂਲ ਸਾਂ, ਸੂਲਾਂ ਵਿੱਚ ਸੂਲਾਂ ਵਾਂਗੂ, ਸੂਲਾਂ ਇੱਕ ਨਾ ਸੂਲ ਚਭਾਈ ਮੈਨੂੰ, ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਏ, ਐਸੀ ਨੀਂਦ ਨਾ ਕਦੇ ਵੀ ਆਈ ਮੈਨੂੰ। ਮੈਂ ਜੇ ਸੱਚ ਪੁੱਛਣਾ ਹੈ ਤੇ ਐਸੀ ਨੀਂਦ ਨਹੀਂ ਕਦੇ ਆਈ ਮੈਨੂੰ, ਅੱਜ ਤੇ ਆਨੰਦ ਹੀ ਬੜਾ ਆਇਆ ਹੈ, ਇਹ ਦਿੱਤਾ ਸੱਥਰ, ਦੁੱਖ ਦਿੱਤਾ ਸੁੱਖ ਦਿੱਤਾ ਉਹਦਾ ਮਾਲਕ ਦਾ ਦਿੱਤਾ ਹੈ, ਉਹਨੂੰ ਜੇ ਕੰਡੇ ਪ੍ਰਵਾਨ ਨੇ ਤੇ ਮੈਂ ਖੁਸ਼ ਹਾਂ। ਮੈਂ ਅਰਜ਼ ਬੜੀ ਵਾਰੀ ਇਹ ਸੰਗਤ ਵਿੱਚ ਕੀਤੀ ਹੈ, ਮਹਾਰਾਜ ਕਹਿੰਦੇ ਨੇ ਬਾਜਾਂ ਵਾਲੇ ਮੇਰਾ ਯਾਰ ਮੇਰੇ ਨਾਲ ਹੈ ਤੇ ਕੰਡਿਆਂ ਤੇ ਵੀ ਪੈਣ ਨੂੰ ਮੈਂ ਤਿਆਰ ਹਾਂ, ਉਹ ਖੁਸ਼ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦੇ ਉੱਡਣ ਨਾਗ ਨਿਵਾਸਾਂ ਦੇ ਰਹਿਣਾ, ਉਹ ਰਜਾਈਆਂ ਦੁੱਖ ਦਿੰਦੀਆਂ ਨੇ, ਰੋਗ ਲਾਉਂਦੀਆਂ ਨੇ ਜਿਹੜੀਆਂ ਤੇਰੇ ਤੋਂ ਭੁੱਲ ਕੇ ਨੇ, ਉਹ ਘਰ ਚੰਗੇ ਨਹੀਂ ਲੱਗਦੇ, ਇੱਦਾਂ ਲੱਗਦਾ ਜਿਵੇਂ ਨਾਗਾਂ ਦੇ ਘਰ ਵਿੱਚ ਰਹਿਣਾ ਪਵੇ ਜਿਹੜੇ ਤੈਨੂੰ ਭੁੱਲ ਕੇ ਆ, ਜਿੱਥੇ ਮਾਲਕ ਦੀ ਯਾਦ ਨਹੀਂ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ, ਤੈਨੂੰ ਭੁਲਾ ਕੇ ਖਾਣਾ ਪੀਣਾ ਏਦਾਂ ਹੈ ਜਿਵੇਂ ਕਸਾਈ ਦਾ ਵਿੰਗ ਸਹਿਣਾ ਪਵੇ। ਸੂਰ ਨੂੰ ਜਦੋਂ ਮਾਰਿਆ ਜਾਂਦਾ ਹੈ ਉਹਦੇ ਦਿਲ ਵਿੱਚ ਸੂਆ ਮਾਰਦੇ ਨੇ, ਉਹਨੂੰ ਕਹਿੰਦੇ ਨੇ ਕਸਾਈ ਦਾ ਵਿੰਗ, ਦਿਲ ਚ ਸੂਆ ਵੱਜਦਾ ਹੈ ਉਸ ਵੇਲੇ ਸੂਰ ਮਰਦਾ ਹੈ, ਕਹਿੰਦੇ ਕਸਾਈਆਂ ਦੇ ਵਿੰਗ ਸਹਿਣ ਵਾਂਗੂ ਹੈ, ਤੈਨੂੰ ਭੁਲਾ ਕੇ ਖਾਣਾ ਪੀਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇਡਿਆਂ ਦਾ ਰਹਿਣਾ, ਪੱਠ ਹੈ ਉਹਨਾਂ ਖੇਡਿਆਂ ਦਾ ਰਹਿਣਾ, ਉਹਨਾਂ ਖੁਸ਼ੀਆਂ ਦੀ ਲੋੜ ਨਹੀਂ, ਪੱਠ ਰਹਿ ਪੱਠ ਵਿੱਚ ਰਹਿਣ ਸਮਾਨ ਹੈ ਜਿੱਥੇ ਮਾਲਕ ਦੀ ਯਾਦ ਭੁੱਲ ਜਾਏ, ਪਰ ਉਹਦਾ ਦਿੱਤਾ ਹੋਇਆ ਸੱਥਰ ਕੰਡੇ ਵੀ ਮੈਨੂੰ ਪ੍ਰਵਾਨ ਵੀ ਮੈਨੂੰ ਪਿਆਰੇ ਲੱਗਦੇ ਨੇ। ਇਸ ਕਰਕੇ ਬਹੁਤ ਸੁੰਦਰ ਆਸਨ ਨੇ, ਤੇ ਬਾਜਾਂ ਵਾਲੇ ਕਹਿੰਦੇ ਲੇਪ ਕੋਈ ਨਹੀਂ, ਵੱਡੇ ਨਹੀਂ ਬਣੀਦਾ, ਚਾਰ ਪੈਸੇ ਆ ਜਾਣ ਵੱਡੇ ਨਹੀਂ ਬਣੀਦਾ, ਤੇ ਮਾਇਆ ਚਲੀ ਜਾਵੇ ਤੇ ਹੀਣ ਭਾਵਨਾ ਨਹੀਂ ਮਨ ਵਿੱਚ ਆਉਣੀ ਚਾਹੀਦੀ, ਇਹ ਸੋਚਣਾ ਚਾਹੀਦਾ ਮੇਰੇ ਸਤਿਗੁਰੂ ਮੇਰੇ ਨਾਲ ਨੇ, ਨਾਮ ਧਨ ਪੱਲੇ ਹੈ ਫਿਰ ਕਿਸੇ ਗੱਲ ਦੀ ਪਰਵਾਹ ਨਹੀਂ। ਭਾਗ ਥੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤਿਨਾ ਕੇ ਕੰਮ। ਸਾਧ ਸੰਗਤ ਭਾਗਾਂ ਵਾਲੇ ਉਹ ਹੈ ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ ਹੈ, ਸ੍ਰੀ ਪਾਤਸ਼ਾਹ ਜਿਨ੍ਹਾਂ ਤੇ ਬਖਸ਼ਿਸ਼ ਕਰਦੇ ਨੇ। ਭਾਗਾਂ ਵਾਲੇ ਉਹ ਮਹਾਂਪੁਰਖ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਜੁੜੇ ਹਾਂ, ਪੰਥ ਰਤਨ, ਪੰਥ ਰਤਨ ਇਦੂ ਵੀ ਵੱਡਾ ਵੱਡਾ ਕੋਈ ਅੱਜ ਸਤਿਕਾਰ ਹੋਵੇ, ਪਰ ਹਾਂ ਪੰਥ ਰਤਨ ਅੱਜ ਬਾਅਦ ਵਿੱਚ ਅਕਾਲ ਤਖ਼ਤ ਸਾਹਿਬ ਜੀ ਤੋਂ ਸਨਮਾਨ ਮਿਲਿਆ ਹੈ, ਪਰ ਜੋ ਸਤਿਕਾਰ ਸੰਗਤਾਂ ਨੇ ਅਵਾਰਡ ਜਿਹੜਾ ਅੰਦਰ ਪਿਆਰ ਦਿੱਤਾ ਨਾ, ਉਹਦਾ ਕੋਈ ਲੇਖਾ ਨਹੀਂ। ਕੋਈ ਐਸਾ ਸਾਧੂ ਨਹੀਂ ਜਿਹਦਾ ਏਡਾ ਵੱਡਾ ਸਤਿਕਾਰ ਹੋਵੇ ਜਿਵੇਂ ਸੰਤ ਬਾਬਾ ਹਰਬੰਸ ਸਿੰਘ ਜੀ ਦਾ ਸਤਿਕਾਰ ਅੱਜ ਹੋ ਰਿਹਾ। ਕਿੰਨੇ ਉਹਨਾਂ ਨੇ ਅਸਥਾਨ ਬਣਾਏ, ਕਿੰਨੇ ਗੁਰਦੁਆਰੇ ਬਣਾਏ, ਹੌਸਪੀਟਲ ਬਣਵਾਏ, ਕਿੱਡੀਆਂ ਵੱਡੀਆਂ ਸੇਵਾਵਾਂ ਕੀਤੀਆਂ, ਇਹ ਕਿਹਾ ਨਹੀਂ ਜਾ ਸਕਦਾ। ਧਨ ਕਮਾਈਆਂ ਮਹਾਂਪੁਰਖਾਂ ਦੀਆਂ, ਆਪ ਤੇ ਮੁੱਖ ਉਜਲਾ ਲੈ ਕੇ ਗਏ ਹੀ ਨੇ। ਜਿਨ੍ਹੀਂ ਨਾਮ ਤੇ ਆਇਆ ਗਏ ਮੁਸਕਤਕਾਰ, ਜਿਨ੍ਹਾਂ ਨੇ ਨਾਮ ਤੇ ਆਇਆ ਮੁਸਕਤਾਂ ਘਾਲੀਆਂ, ਗਏ ਮੁਸਕਤਕਾਰ, ਗਏ ਮਿਹਨਤਾਂ ਕਰਕੇ, ਫਿਰ ਨਾਨਕ ਦੇ ਮੁੱਖ ਉਜਲੇ, ਉਹਨਾਂ ਦੇ ਮੁੱਖ ਉਜਲੇ ਹੋ ਗਏ, ਲੋਕ ਵਿੱਚ ਵੀ ਪਰ ਲੋਕ ਵਿੱਚ ਵੀ। ਫਿਰ ਇਕੱਲੇ ਆਪ ਹੀ ਨਹੀਂ ਗਏ, ਕੇਤੀ ਛੁੱਟੀ ਨਾਲ ਕਈਆਂ ਨੂੰ ਛੁੱਟੀ ਜਮਾਂ ਦੀਆਂ ਫਾਈਆਂ ਤੋਂ ਛੁਡਾ ਕੇ ਨਾਲ ਨਾਲ ਹੀ ਲੈ ਜਾਂਦੇ ਨੇ ਨਾਮ ਜਪਣ ਵਾਲੇ, ਇਕੱਲੇ ਆਪ ਨਹੀਂ ਤਰਦੇ। ਜਿੰਨੀ ਨਾਮ ਤੇ ਆਏ ਜਿੰਨੀ ਨਾਮ ਦੋਸ਼ਾਂ ਤੋਂ ਬਚ ਗਏ ਨੇ ਜਿਹੜੇ, ਉਹਨਾਂ ਦਾ ਲੋਕ ਤੇ ਪਰਲੋਕ ਵਿੱਚ ਮੁੱਖ ਉਜਲਾ ਹੁੰਦਾ ਹੈ, ਉਹ ਮਾਣ ਪਾਉਂਦੇ ਨੇ ਦਰਗਾਹ ਵਿੱਚ। ਚਾਹੀਦਾ ਸਮਾਂ ਲੇਖੇ ਲਾਇਆ ਜਾਏ। ਇੱਕ ਵਾਰੀ ਲੰਘਿਆ ਵੇਲਾ ਫਿਰ ਮੁੜ ਕੇ ਹੱਥ ਨਹੀਂ ਆਉਂਦਾ, ਪਛਤਾਵਾ ਰਹਿ ਜਾਏਗਾ। ਹੱਥ ਨਹੀਂ ਆਉਂਦਾ, ਜਿਹੜੀ ਉਮਰ ਲੰਘ ਗਈ ਸੁਪਨਾ ਬਣ ਗਈ। ਜਿਹੜੇ ਬੰਦਿਆਂ ਦੇ ਵਿਆਹ ਹੋਏ ਆ ਉਹ ਇੱਕ ਸੁਪਨੇ ਵਰਗੀ ਇੱਕ ਯਾਦ ਹੈ, ਬਸ ਜਿਵੇਂ ਇੱਕ ਸੁਪਨੇ ਦੀ ਯਾਦ ਰਹਿ ਜਾਂਦੀ ਹੈ। ਹੁਣ ਉਮਰ ਕਿੰਨੀ ਹੈ? 50 ਸਾਲ। 50 ਸਾਲ ਇੱਕ ਸੁਪਨੇ ਵਾਂਗੂ ਯਾਦ ਨੇ, ਜਿਵੇਂ ਸੁਪਨਾ ਯਾਦ ਹੁੰਦਾ ਹੈ, ਬਸ ਇੱਕ ਯਾਦ ਰਹਿ ਗਈ ਹੈ ਦਿਮਾਗ ਵਿੱਚ। ਇਸੇ ਕਰਕੇ ਆਖਿਆ ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ, ਇਸ ਸੰਸਾਰ ਨੂੰ ਸੁਪਨੇ ਵਾਂਗ ਨਾ ਸਮਝ, ਕਿਉਂਕਿ ਜਿਹੜਾ ਅੱਜ ਹੈ ਇਹ ਕੱਲ ਸੁਪਨਾ ਹੋ ਜਾਏਗਾ। ਜਿਹੜੀ ਜ਼ਿੰਦਗੀ ਬੀਤ ਰਹੀ ਹੈ ਉਹ ਸੁਪਨਾ ਹੋ ਜਾਏਗੀ, ਤੇ ਲੰਘਿਆ ਵੇਲਾ ਫਿਰ ਹੱਥ ਨਹੀਂ ਆਉਂਦਾ। ਗੁਰਮੁਖੋ ਮਨਮੁਖ ਚਲੇ ਗਏ, ਜਿਹੋ ਜਿਹਾ ਬੀਤ ਗਏ ਉਹ ਵੱਢਣਗੇ, ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਬਾਬਾ ਹਰਬੰਸ ਸਿੰਘ ਵਰਗੇ ਸਾਧੂ ਵੀ ਮੁੜ ਕੇ ਨਹੀਂ ਆਉਣਾ, ਇਹੋ ਜਿਹੇ ਜਿਨ੍ਹਾਂ ਨੇ ਇੰਨੀਆਂ ਕਮਾਈਆਂ ਕੀਤੀਆਂ ਸਾਰੀ ਜ਼ਿੰਦਗੀ ਉਹ ਵੀ ਨਹੀਂ ਮੁੜ ਕੇ ਆਉਣੇ। ਗੁਰਮੁਖੋ ਇਹੋ ਜਿਹੇ ਭਜਨ ਕਰਨ ਵਾਲੇ, ਬੰਦਗੀ ਕਰਨ ਵਾਲੇ, ਜਿਨ੍ਹਾਂ ਨੂੰ ਧੁਰੋਂ ਥਾਪੜੇ ਮਿਲਦੇ ਨੇ, ਵੇਖਣ ਨੂੰ ਸਾਦੇ ਲੱਗਦੇ ਸਨ, ਜਿਨ ਪੱਤ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਬਾਹਰ ਗੋਦੜੀਆਂ ਹੰਡਾਉਂਦੇ ਹੋਣ ਭਾਵੇਂ, ਬਾਹਰੋਂ ਭਾਵੇਂ ਪਾਟੇ ਕੱਪੜੇ ਪਾਉਂਦਾ ਹੋਵੇ ਸਿੱਖ, ਪਰ ਅੰਦਰੋਂ ਰੇਸ਼ਮ ਵਰਗਾ ਚਾਹੀਦਾ। ਆਖੋ ਸਤਨਾਮ। ਜਿਨ ਪੱਤ ਅੰਦਰ, ਅੰਦਰੋਂ ਹੋਵੇ ਨਾ ਨਰਮ, ਅੰਦਰੋਂ ਹੋਵੇ ਰੇਸ਼ਮ ਵਰਗਾ, ਉਹ ਪ੍ਰਵਾਨ ਨੇ ਸਤਿਗੁਰੂ ਦੇ ਘਰ, ਉਹ ਪ੍ਰਵਾਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ। ਬਾਹਰ ਭਾਵੇਂ ਮੈਂ ਬੜੀ ਵਾਰੀ ਅਰਜ਼ ਕੀਤੀ ਹੈ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਧਾੜ ਵੀ ਆਇਆ ਲੱਖੂ, ਸਾਰੀ ਜ਼ਿੰਦਗੀ ਉਹਨੇ ਮਾੜੇ ਕੰਮ ਕੀਤੇ ਸੀ, ਕੋਈ ਕੰਮ ਜ਼ਿੰਦਗੀ 'ਚ ਚੰਗਾ ਨਹੀਂ ਸੀ ਕੀਤਾ, ਸਾਰੇ ਕਰਮ ਹੀ ਮਾੜੇ ਦਿਸਦੇ ਸੀ ਨਾ, ਵੀ ਕਰਮ ਮਾੜੇ ਕਰਦਾ। ਪਰ ਬਹੁਤ ਸਾਰੇ ਲੋਕ ਐਸੇ ਨੇ, ਵੇਖਣ ਨੂੰ ਤੇ ਧਰਮੀ ਦਾ ਠੱਪਾ ਲੱਗਿਆ ਹੋਇਆ, ਇੱਕ ਤੇ ਚੋਰ ਹੈ ਉਹ ਤੇ ਚੋਰ ਹੈ ਹੀ ਹੈ, ਇੱਕ ਤੇ ਡਾਕੂ ਹੈ ਉਹ ਤੇ ਡਾਕੂ ਹੈ ਹੀ ਹੈ, ਪਰ ਕਈ ਲੋਕਾਂ ਦੇ ਕਰਮ ਚੰਗੇ ਨੇ ਪਰ ਨੀਅਤਾਂ ਮਾੜੀਆਂ ਨੇ। ਤੇ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਜਿਹੜੇ ਬੰਦੇ ਦੇ ਕਰਮ ਚੰਗੇ ਨੇ ਨੀਤ ਮਾੜੀ ਹੈ, ਉਹ ਭਾਵੇਂ ਜਿੰਨੇ ਮਰਜ਼ੀ ਕਰਮ ਚੰਗੇ ਕਰਦਾ ਰਵੇ ਉਹ ਕਿਸੇ ਲੇਖੇ ਵਿੱਚ ਨਹੀਂ ਪੈਂਦੇ। ਕਰਮ ਚੰਗਾ ਕਿ ਮੈਂ ਦਾਨ ਕਰਾਂ, ਪਰ ਨੀਤ ਮਾੜੀ ਹੈ ਕਿ ਦੁਨੀਆ 'ਚ ਮੇਰੀ ਬੱਲੇ ਬੱਲੇ ਹੋਵੇ, ਉਹ ਫਿਰ ਲੇਖੇ 'ਚ ਨਹੀਂ ਪੈਂਦਾ। ਕੀਰਤਨ ਕਰ ਰਹੇ ਹਾਂ, ਕੀਰਤਨ ਕਰੀਏ, ਕਥਾ ਕਰੀਏ, ਪ੍ਰਚਾਰ ਕਰੀਏ, ਪਰ ਮਨ ਵਿੱਚ ਜੇ ਇਹ ਹੋਵੇ ਕਿ ਦੁਨੀਆ 'ਚ ਮੇਰਾ ਸਤਿਕਾਰ ਹੋਵੇ, ਬੱਲੇ ਬੱਲੇ ਹੋਵੇ, ਮਾਇਆ ਆਵੇ, ਪੈਸਾ ਆਵੇ, ਬੜਾ ਕੁਝ ਹੋਵੇ, ਤੇ ਫਿਰ ਉਹ ਨੀਤ ਮਾੜੀ ਹੈ, ਉਹ ਕਿਸੇ ਲੇਖੇ 'ਚ ਨਹੀਂ ਪੈਂਦਾ। ਮੈਂ ਅੰਮ੍ਰਿਤ ਛਕਾਂਗਾ ਲੋਕਾਂ 'ਚ, ਚਾਰ ਬੰਦਿਆਂ 'ਚ ਮੇਰੀ, ਮੈਨੂੰ ਛੇਤੀ ਛੇਤੀ ਅੰਮ੍ਰਿਤ ਛਕਾਓ। ਕਿਉਂ? ਕਿਉਂਕਿ ਗੁਰਦੁਆਰੇ ਦੀ ਪ੍ਰਧਾਨਗੀ ਅੰਮ੍ਰਿਤਧਾਰੀ ਨੂੰ ਮਿਲੇਗੀ, ਦੂਜੇ ਨੂੰ ਨਹੀਂ ਮਿਲੇਗੀ। ਇਹ ਫਿਰ ਨੀਤ ਕੀ ਹੈ? ਨੀਤ ਵੇਖੀ ਜਾਂਦੀ ਅਸਲ ਵਿੱਚ, ਤੇ ਜੇ ਨੀਤ ਚੰਗੀ ਨਹੀਂ ਫਿਰ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਉਹ ਭਿਜਦਾ ਹੀ ਨਹੀਂ। ਉਹ ਕਹਿੰਦੇ ਖੁਸ਼ ਹੀ ਨਹੀਂ ਹੁੰਦਾ ਮਾਲਕ, ਖੁਸ਼ ਉਹਨਾਂ ਤੇ ਹੁੰਦਾ ਜਿਨ੍ਹਾਂ ਦੇ ਦਿਲ ਹੋ ਮੁਹੱਬਤ ਜਿੰਦ ਅੰਦਰੋਂ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਉਹ ਨਹੀਂ, ਉਹ ਪ੍ਰਵਾਨ ਨਹੀਂ ਹੁੰਦੇ ਮਨ ਹੋਰ ਮੁਖ ਹੋਰ, ਰੱਤੇ ਇਸ਼ਕ ਖੁਦਾਏ ਰੰਗ ਦੇ ਦਾਰ ਕੇ, ਵਿਰਲੇ ਨੇ ਜਿਹੜੇ ਉਹਦੇ ਇਸ਼ਕ ਵਿੱਚ ਰੰਗ ਰੰਗੇ ਹੋਏ ਨੇ। ਵਿਸਰਿਆ ਜਿਨ ਨਾਮ ਸੇ ਭੋਏ ਭਾਰਤੀਏ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੂੰ ਨਾਮ ਵਿਸਰ ਗਿਆ ਉਹ ਤੇ ਧਰਤੀ ਤੇ ਭਾਰ ਨੇ, ਬੋਝ ਨੇ। ਭਾਈ ਰੇ ਭਗਤਹੀਨ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਉਹ ਸੰਸਾਰ ਵਿੱਚ ਆਏ ਕਾਹਦੇ ਵਾਸਤੇ ਨੇ? ਜਿਨ੍ਹਾਂ ਨੇ ਆ ਕੇ ਜਪਿਆ ਨਹੀਂ, ਭਜਿਆ ਨਹੀਂ, ਸੇਵਾ ਸਿਮਰਨ ਵੱਲ ਆਪਣੇ ਜੀਵਨ ਨੂੰ ਨਹੀਂ ਲਾਇਆ। ਕਹਿੰਦੇ ਨੇ ਉਹ ਆਇਆ ਸਾਰੀ ਜ਼ਿੰਦਗੀ ਪਾਪ ਕਰਨ ਵਾਲਾ ਸੀ, ਪਰ ਗੁਰਮੁਖੋ ਉਹਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ 'ਚ ਆ ਕੇ ਆਖਿਆ, ਸੱਚੇ ਪਾਤਸ਼ਾਹ ਮੈਂ ਪਾਪੀ ਆ, ਨੀਤਾਂ ਸਾਡੀਆਂ ਮਾੜੀਆਂ ਨੇ, ਪਰ ਫਿਰ ਅਸੀਂ ਇਹ ਕਹਿੰਦੇ ਹਾਂ ਮੈਂ ਭਗਤ ਹਾਂ, ਮੈਂ ਗੁਰਸਿੱਖ ਹਾਂ। ਜਦੋਂ ਇਹ ਹੋਏਗਾ ਫਿਰ ਐਸੇ ਬੰਦੇ ਦਾ ਕਦੇ ਇਲਾਜ ਨਹੀਂ ਹੋ ਸਕਦਾ। ਜਿਹੜਾ ਆ ਕੇ ਆਪਣੇ ਰੋਗ ਨੂੰ ਛਪਾਏਗਾ ਤੇ ਕਿਵੇਂ ਇਲਾਜ ਹੋਏਗਾ? ਮੇਰਾ ਵੈਦ ਗੁਰੂ ਗੋਬਿੰਦਾ ਤੇ ਕਰਦੇ ਕੀ ਨੇ, ਹਰ ਹਰ ਨਾਮ ਔਖਦ ਮੁਖ ਦੇਵੈ। ਮੈਡੀਸਨ ਦਵਾਈ ਕਾਹਦੀ ਦਿੰਦੇ ਨੇ? ਨਾਮ ਦੀ। ਤੇ ਫਿਰ ਕਰਦੇ ਕੀ ਨੇ? ਉਹ ਦਵਾਈ ਕਰਦੀ ਕੀ ਹੈ? ਲੋਕ ਪਰਲੋਕ ਦੇ ਸੁੱਖ ਦਿੰਦੀ ਹੈ, ਜਮਾਂ ਦੀ ਫਾਈ ਵੀ ਕੱਟੀ ਜਾਂਦੀ ਹੈ। ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ, ਜਮਾਂ ਦੀਆਂ ਫਾਈਆਂ ਵੀ ਸਤਿਗੁਰੂ ਕੱਟ ਦਿੰਦੇ ਆ। ਤੇ ਭਾਈ ਲੱਖੂ ਸੀ ਧਾੜਵੀ, ਡਾਕੇ ਮਾਰਨ ਵਾਲਾ, ਉਹਨੂੰ ਲੈ ਕੇ ਕੌਣ ਆਇਆ ਸੀ? ਭਾਈ ਪ੍ਰਾਣਾ। ਭਾਈ ਪ੍ਰਾਣਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਬੜਾ ਹੀ ਪਿਆਰਾ ਸਿੱਖ ਸੀ। ਇੱਕ ਦਿਨ ਜੰਗਲ ਦੇ ਵਿੱਚ ਗਿਆ ਲੱਕੜਾਂ ਕੱਟਣ ਵਾਸਤੇ, ਉਹਦੀ ਰੋਜ਼ ਦੀ ਡਿਊਟੀ ਸੀ ਲੱਕੜਾਂ ਕੱਟਣ ਵਾਸਤੇ ਜਾਣਾ। ਉਹ ਰੋਜ਼ ਜਾ ਕੇ ਲੱਕੜਾਂ ਕੱਟ ਕੇ ਪੰਡ ਭਰ ਕੇ ਲੱਕੜਾਂ ਦੀ ਸਿਰ ਤੇ ਚੁੱਕ ਕੇ ਲੰਗਰ ਵਿੱਚ ਪਾਉਣ ਲਈ ਲੈ ਕੇ ਆਉਂਦਾ ਸੀ, ਪਰ ਉਹ ਲੱਭਦਾ ਰਹਿੰਦਾ ਸੀ ਮੌਕਾ ਕਿ ਕਦੋਂ ਮੈਨੂੰ ਟਾਈਮ ਲੱਗੇ, ਮੈਨੂੰ ਮਾੜੀ ਜੀ ਵੇਲ ਮਿਲੇ, ਮੈਂ ਅੱਖਾਂ ਬੰਦ ਕਰਕੇ ਸਿਮਰਨ ਵਿੱਚ ਜੁੜ ਜਾਵਾਂ, ਮੈਂ ਭਜਨ ਵਿੱਚ ਜੁੜ ਜਾਵਾਂ। ਜਦੋਂ ਦੁਪਹਿਰੇ ਕਿਤੇ ਉਹਨੂੰ ਟਾਈਮ ਲੱਗਦਾ ਸੀ, ਉਸੇ ਵੇਲੇ ਚੌਂਕੜਾ ਮਾਰ ਲੈਣਾ, ਵਾਹਿਗੁਰੂ ਵਾਹਿਗੁਰੂ ਜਪੋ ਖਾਂ ਸਾਰੇ 2 ਮਿੰਟ, ਏਦਾਂ ਚੌਂਕੜਾ ਮਾਰ ਲੈਣਾ। ਜਦੋਂ ਟਾਈਮ ਲੱਗਣਾ ਅੱਖਾਂ ਬੰਦ ਕਰਕੇ ਫਿਰ ਜਿੱਥੇ ਦਰਖਤ ਦੇ ਥੱਲੇ ਆਨੰਦ ਬਣਨਾ ਉੱਥੇ ਹੀ ਬਹਿ ਜਾਣਾ, ਵਾਹਿਗੁਰੂ 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 ਵਾਹਿਗੁਰੂ। ਸੰਗਤ ਜੀ, ਹੋ ਸਕਦਾ ਕੋਈ ਮੰਦਿਰ ਤੇ ਜਾਣ ਤੋਂ ਰੋਕ ਦੇਵੇ, ਰੁਕ ਜਾ, ਤੂੰ ਨਹੀਂ ਅੰਦਰ ਵੜ ਸਕਦਾ। ਹੋ ਸਕਦਾ ਕੋਈ ਮਸੀਤ ਵਿੱਚ ਜਾਣ ਤੋਂ ਰੋਕ ਦੇਵੇ, ਕੋਈ ਮੱਕੇ ਜਾਣ ਲੱਗਿਆਂ ਬਾਹ ਫੜ ਲੈ, پر آ ایک ایتھے نا ایک ایسا در ہے اس مالک دا اصلی گھر ہے جدوں دل کرے اکھاں بند کر کے جاؤ جدوں مرضی آؤ کوئی روک نہیں سکدا. کبیر صاحب کہندے نے کبیر جہ در آوت جاتے ہو ہٹکے نہ ہی کوئی نہیں روکدا. جدوں مرضی چوکڑا لاؤ تے چلے جاؤ جدوں مرضی من کرے اکھاں بند کرو پر اودی جاچ پنج پیارے دسن گے امرت شک کے. امرت شکنا پینا ہے گرو والے مننا پینا ہے بس تینوں جان دا طریقہ مل جائے گا لے واہ گرو جپنا ہے پھر گربانی نے راہ دسنا ہے کہ کیویں او دسم دوار کھلنا ہے. پھر کبیر صاحب کہندے نے اوے مندر چ جان تو کوئی روک دیندا ہے مینوں مکے جان تو کوئی روک دے گا کھما کریو کئی تھاواں تے گردواریاں وچ بھی پابندی کوئی لا سکدا بھاویں گرمت دی مریادا کوئی نہیں پر پھر بھی کوئی پتا نہیں لگتا جات بہمانی بندے بڑے طرح دے لوگ ہن ساڈے اصول واڑے ہو سکتے گرو گھر دے اصول تے بڑے اچے سچے ہیں سانو ہی اقل نہیں اسی بڑے تھلے ہیں ہو سکتا کوئی ایسا روکن والا ہوئے پر کبیر صاحب کہندے نے وہ بوا کیوں چھڈیے جتھے کوئی نہیں روکتا جدو مرضی اکھاں بند کرو جہ در آوت جاتے ہو ہٹکے نہ ہی کوئے سو در کیسے چھوڑیے جو در ایسا ہوئے جیڑا ایسا در ہے جتھے جان تو کوئی روک نہیں سکتا. پر ایک گل یاد رکھو پیارے ہو وہ رستہ ہے بڑا پیڑا. بھگت کبیر صاحب جی دے دوست لوگ کٹھے آتے ہیں کبیر صاحب کہتے ہیں کبیر مکت دوارا سنکرا رائی دس پائے کہ مکتی دا دوارا بڑا سوڑا ہے بہت باریک. اچھا جی کنا کو باریک ہے کہندے رائی دے دانے تو بھی دسواں حصہ چھوٹا ہے رائی دے دانے تو بھی دسواں حصہ چھوٹا ہے تے کہندے لے بندہ کہنا میں لنگ جاؤں گا بنیا پھردا من ہنکاریا ہویا من ہاتھی دی نیائی ہے رائی دے دسویں حصے چھوٹے بھاگ وچوں ہاتھی لنگ سکتا کدی کہندے ہاں من ہویا پیا ہاتھی تے راہ اتنا باریک ہے اے لنگنا بڑا اوکھا ہے. کبیر مکت دوارا سنکرا رائی دسویں پائے من تو میگل ہوئے رہے ہو نکسو کیوں کہ جائے لنگے گا کیویں او راہ بہت باریک ہے تے من ہنکاریا پھردا ہے اسی آفرے پھردے ہیں سانو بڑی آکڑ ہے میں سیوہ دار ہاں میں کیرتنی ہاں میں گرو گھر دا سیوک ہاں سانو مان ہے او من ہنکاری ہے اس باریک رستے چوں لنگنا بڑا اوکھا ہے. تے بھگت کبیر صاحب جی نے نال دے سلوک چ آکھیا کہندے فکر نہ کرو لنگیا جا سکدا ہے اس راہ چوں. پھر پوچھیا بھگت جی دسو کیویں لنگیے تے بھگت کبیر صاحب آندے نے پیارے آ کبیر ایسا ستگر جے ملے گرو مل جائے پورا گرو مل جائے تے ترٹ پوے گرو گرو ملے بھی تے گرو خوش بھی ہوے دوویں گلاں نے گرو مل جاندا پر خوشی نہیں گرو دی ملدی گرو تاریا ضرور ہے ملیا ضرور ہے گرو گرنتھ صاحب سانو ملے ضرور نے پر یہ نہیں پتا بھی ترٹھے بھی نے کہ نہیں اجے تک وہ کرپا ہوئی ہے کہ نہیں. کبیر صاحب کہندے نے کبیر ایسا ستگر جے ملے ٹٹھا کرے پساؤ مکت دوارا موکلا سہجے آو جاؤ کہندے مکتی دا دوارا موکلا ہو جائے گا. وہ جڑا بہت باریک رستہ سی وہ رستہ کھلا ہو جائے گا جدو مرضی جائیں تے جدو مرضی آئی آخو ستنام جدو تیرا دل کرے چونکڑا مار کے بھجن کرن لگ جیا کر سواس دسم دوار وچ پرویش ہو جان گے پھر پتہ ہی نہیں لگنا دو گھنٹے کدو لنگ گئے چار گھنٹے کدوں لنگ گئے. ایداں دے بھی جوگی ہوئے ہے ایداں دے بھی بھگت ہوئے ہے جنہاں نے سال سال اکھاں کھولیاں ہی نہیں جگ لنگ جاندے سی چونکڑے مار کے بیٹھے انہوں پتہ ہی نہیں سی لگدا کتھے بیٹھے شریر تو اوپر اٹھ جاندے سی. اس کر کے اے اوستھاواں بناون واسطے بڑا ٹائم لگدا ہے تے ایک گل ہور پکی ہے گرو گرنتھ صاحب جی دی بانی دے کئی ایداں دے شبد جا ایداں دے بچن ستگرو جی دے آندے نے جڑے بنا سمادھی لایا تو او دے ارتھ کیتے ہی نہیں جا سکدے. گربانی ایسی ہے کہ جے اکھیے نا بھی ٹیکے پڑھ لاں گے تے سانو ارتھ سمجھ آ جان گے. گرو گرنتھ صاحب جی دی بانی دے بہتے بچن نے جڑے او چونکڑا مار کے اکھاں بند کر کے ہی سمجھ پیندے نے نہیں سمجھ نہیں پیندے وی گل کی ہے اے ارتھ کی ہے بنا بھجن کیتے بنا گل نہیں بندی. بھائی پرانا ستگرو دا سیوک چونکڑا مار کے بہ جاندا سی
ਜਦੋਂ ਉਹਨੂੰ ਦਿਲ ਕਰਨਾ ਨਾ ਦੁਪਹਿਰੇ ਜੇ ਟਾਈਮ ਲੱਗਣਾ ਤੇ ਉਹਨੇ ਲੱਕੜਾਂ ਕੱਟ ਕੇ ਛੇਤੀ ਛੇਤੀ ਲੱਕੜਾਂ ਕੱਟ ਕੇ ਮੈਂ ਵਿਹਲਾ ਹੋਵਾਂ ਅੱਖਾਂ ਬੰਦ ਕਰਕੇ ਸਿਮਰਨ ਕਰਨਾ ਚੌਂਕੜਾ ਮਾਰ ਕੇ ਬਹਿ ਜਾਣਾ ਬਹਿੰਦਾ ਰੋਜ਼ ਸੀ ਪਰ ਅੱਜ ਕੋਲੋਂ ਦੀ ਇੱਕ ਲੰਘਿਆ ਜਾਂਦਾ ਲੰਘਿਆ ਕੋਲੋਂ ਦੀ ਪੈਰਾਂ ਦਾ ਖੜਾਕ ਹੋਇਆ ਉਹਦੀ ਸਮਾਧੀ ਖੁੱਲ ਗਈ ਅੱਖਾਂ ਖੁੱਲੀਆਂ ਕੋਲੋਂ ਦੀ ਕੋਈ ਜਾ ਰਿਹਾ ਉਹਨੇ ਰੱਸਾ ਫੜਿਆ ਹੋਇਆ ਮੋਢੇ ਨਾਲ ਰੱਸਾ ਟੰਗਿਆ ਹੋਇਆ ਹੱਥ ਵਿੱਚ ਇੱਕ ਟਾਕੂਆ ਫੜਿਆ ਹੋਇਆ ਤੇ ਵੇਖਣ ਨੂੰ ਪਤਾ ਲੱਗਦਾ ਕੋਈ ਲੁਟੇਰਾ ਕੋਈ ਡਾਕੂ ਤੁਰਿਆ ਜਾਂਦਾ ਪਹਿਰਾਵਾ ਉਹਦਾ ਡਾਕੂਆਂ ਵਾਲਾ ਤੇ ਭਾਈ ਪੁਰਾਣੇ ਨੇ ਨਾ ਬਾਣੀ ਪੜ੍ਹਦੇ ਨੇ ਆਵਾਜ਼ ਮਾਰੀ ਕਹਿੰਦੇ ਰੁਕ ਜਾ ਜਾਣ ਵਾਲਿਆ ਮੇਰੀ ਗੱਲ ਸੁਣ ਜਦੋਂ ਏਦਾਂ ਆਖਿਆ ਉਹ ਜਾਣ ਵਾਲਾ ਬੰਦਾ ਨੇੜੇ ਆ ਗਿਆ ਆ ਮੇਰੇ ਕੋਲ ਬੈਠ ਉਹ ਬਹਿ ਗਿਆ ਦੱਸ ਤੇਰਾ ਨਾਂ ਕੀ ਹੈ ਬੜੇ ਪਿਆਰ ਨਾਲ ਪੁੱਛਿਆ ਦੱਸ ਤੇਰਾ ਨਾਂ ਕੀ ਹੈ ਉਹਨੇ ਇਕਦਮ ਵੇਖਿਆ ਕਹਿੰਦੇ ਤੂੰ ਮੇਰੇ ਨਾਂ ਤੋਂ ਕੀ ਲੈਣਾ ਹੈ ਨਹੀਂ ਭਾਈ ਸਾਹਿਬ ਮੈਨੂੰ ਦੱਸੋ ਤੇ ਸਹੀ ਨਾਂ ਕੀ ਤੁਹਾਡਾ ਕੰਮ ਕੀ ਕਰਦੇ ਹੋ ਇੰਨੀ ਨਿਮਰਤਾ ਨਾਲ ਪੁੱਛਿਆ ਮਿਠਾਸ ਨਾਲ ਪੁੱਛਿਆ ਉਹ ਵਸ ਵਿੱਚ ਹੋ ਗਿਆ ਬਹਿ ਗਿਆ ਚੌਂਕੜਾ ਮਾਰ ਕੇ ਗੱਲ ਸੁਣਨ ਲੱਗ ਪਿਆ ਮੈਂ ਅਰਜ ਕਰ ਕੱਲ ਵੀ ਕੀਤੀ ਸੀ ਭਜਨ ਕਰਨ ਵਾਲੇ ਬੰਦਗੀ ਕਰਨ ਵਾਲੇ ਹਮੇਸ਼ਾ ਮਿੱਠਾ ਬੋਲਦੇ ਨੇ ਮਿੱਠਾ ਬੋਲੋਗੇ ਨਾ ਇੱਕ ਆ ਗਲੀਆਂ ਚ ਫਿਰਦੇ ਜਿਹੜੇ ਕੂਕਰ ਨੇ ਉਹ ਵੀ ਪੂਛ ਹਿਲਾਉਂਦੇ ਨੇੜੇ ਆ ਜਾਣਗੇ ਪਿਆਰ ਨਾਲ ਪਿਆਰ ਦੀ ਬੋਲੀ ਨੂੰ ਪਿਆਰ ਦੇ ਭਾਵ ਨੂੰ ਤੇ ਪਸ਼ੂ ਵੀ ਸਮਝਦੇ ਨੇ ਪੰਛੀ ਵੀ ਸਮਝਦੇ ਨੇ ਪਿਆਰ ਦੀ ਬੋਲੀ ਨੂੰ ਤੇ ਇੱਕ ਗੱਲ ਹੋਰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਮੈਂ ਅਰਜ ਬੜੀ ਵਾਰੀ ਕਰਨਾ ਕਿ ਧਰਮ ਵੀ ਜਿਹੜੇ ਨੇ ਇਹ ਪਿਆਰ ਦੀ ਬੋਲੀ ਨਾਲ ਹੀ ਵਧਣਗੇ ਧਰਮ ਹਮੇਸ਼ਾ ਪਿਆਰ ਨਾਲ ਵਧੇਗਾ ਤਲਵਾਰ ਨਾਲ ਨਹੀਂ ਧਰਮ ਪਿਆਰ ਨਾਲ ਵਧੇਗਾ ਤੇ ਸਾਧ ਸੰਗਤ ਮੈਂ ਬੜੀ ਵਾਰੀ ਬੇਨਤੀ ਕੀਤੀ ਹੈ ਇੰਨੇ ਮੁਸਲਮਾਨ ਔਰੰਗਜ਼ੇਬ ਦੀ ਤਲਵਾਰ ਨਹੀਂ ਬਣਾ ਸਕੀ ਜਿੰਨੇ ਮੁਸਲਮਾਨ ਬਾਬੇ ਫਰੀਦ ਦੀ ਵਿਚਾਰ ਨੇ ਬਣਾ ਬਾਬੇ ਫਰੀਦ ਦੀ ਵਿਚਾਰ ਨੇ ਜਿੰਨੇ ਮੁਸਲਮਾਨ ਬਣਾਏ ਹਿਸਟਰੀ ਪੜ੍ਹ ਕੇ ਵੇਖੀਏ ਇੰਨੇ ਮੁਸਲਮਾਨ ਔਰੰਗਜ਼ੇਬ ਦੀ ਤਲਵਾਰ ਨਹੀਂ ਬਣਾ ਸਕੀ ਤੇ ਪਿਆਰ ਨਾਲ ਜਿਹਨੂੰ ਮਰਜ਼ੀ ਵਸ ਵਿੱਚ ਕੀਤਾ ਜਾ ਸਕਦਾ ਤੇ ਪ੍ਰਚਾਰ ਵੀ ਧਰਮ ਦਾ ਪਿਆਰ ਨਾਲ ਹੁੰਦਾ ਹੈ ਭਾਈ ਪੁਰਾਣਾ ਜੀ ਨੇ ਬਾਣੀ ਦੇ ਬਾਣ ਮਾਰਨੇ ਸ਼ੁਰੂ ਕਰ ਦਿੱਤੇ ਸਾਹਮਣੇ ਬਹਿ ਗਿਆ ਲੱਖੂ ਤੇ ਭਾਈ ਪੁਰਾਣਾ ਜੀ ਲੱਗ ਪਏ ਬਚਨ ਕਰਨ ਕੰਮ ਕੀ ਕਰਨਾ ਹੈ ਮੈਂ ਲੁਟੇਰਾ ਮੈਂ ਡਾਕੂ ਹਾਂ ਮੈਂ ਤੇ ਤੈਨੂੰ ਬਾਬਾ ਵੇਖ ਕੇ ਛੱਡ ਦਿੱਤਾ ਨਹੀਂ ਤੇ ਮੈਂ ਤੇ ਅੱਜ ਤੱਕ ਛੱਡਿਆ ਹੀ ਨਹੀਂ ਕੋਈ ਮੈਂ ਨੀ ਅੱਜ ਤੱਕ ਜਾਣ ਦਿੱਤਾ ਕੋਈ ਮੈਂ ਤੇ ਆਖਿਆ ਕੋਈ ਭਗਤ ਬੈਠਾ ਚੌਂਕੜਾ ਮਾਰ ਕੇ ਮੈਂ ਤੈਨੂੰ ਆਖਿਆ ਹੀ ਕੁਝ ਨਹੀਂ ਤੇ ਮੈਂ ਏਦਾਂ ਨਹੀਂ ਸੀ ਲੰਘਣਾ ਤੇ ਭਾਈ ਪੁਰਾਣਾ ਜੀ ਨੇ ਵੇਖਿਆ ਹੁਣ ਮਰੀਜ਼ ਮਿਲ ਪਿਆ ਰੋਗੀ ਮਿਲ ਪਿਆ ਚਲੋ ਯਤਨ ਕਰੀਏ ਸਿੱਖ ਦਾ ਫਰਜ਼ ਹੈ ਜੋੜਨ ਦੀ ਕੋਸ਼ਿਸ਼ ਕਰਦਾ ਰਵੇ ਜੋੜਨ ਦਾ ਯਤਨ ਕਰਦਾ ਰਵੇ ਮੈਂ ਅਰਜ ਸਾਰੇ ਅੰਮ੍ਰਿਤਧਾਰੀ ਸਿੰਘਾਂ ਦੇ ਚਰਨਾਂ ਵਿੱਚ ਕਰਾਂਗਾ ਪੰਜ ਪਿਆਰਿਆਂ ਦਾ ਹੁਕਮ ਹਮੇਸ਼ਾ ਯਾਦ ਰੱਖਿਆ ਕਰੋ ਜ਼ਿੰਦਗੀ ਚ ਪੰਜ ਪੰਜ ਨੂੰ ਜ਼ਰੂਰ ਅੰਮ੍ਰਿਤਧਾਰੀ ਬਣਾਉਣਾ ਜਿੰਨੇ ਤੁਹਾਡੇ ਚ ਅੰਮ੍ਰਿਤਧਾਰੀ ਸਿੰਘ ਸਿੰਘਣੀਆਂ ਬੈਠੇ ਆ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਮਨਾਂ ਚ ਝਾਤੀ ਮਾਰ ਕੇ ਵੇਖ ਲਓ ਵੀ ਪੰਜ ਨੂੰ ਜੋੜ ਦਿੱਤਾ ਜਿਹੜਾ ਪੰਜ ਪਿਆਰਿਆਂ ਨੇ ਹੁਕਮ ਕੀਤਾ ਸੀ ਪੰਜ ਜੋੜ ਦਿੱਤੇ ਨੇ ਜ਼ਿੰਦਗੀ ਚ ਨਹੀਂ ਜੋੜੇ ਤੇ ਜ਼ਰੂਰ ਜੋੜਨ ਦੀ ਕੋਸ਼ਿਸ਼ ਕਰੋ ਯਤਨ ਕਰਦੇ ਰਹਿਣਾ ਚਾਹੀਦਾ ਅਰਜ ਹਮੇਸ਼ਾ ਕਰਦਾ ਰਹਿਣਾ ਕਹਿੰਦੇ ਨੇ ਜੰਗਲ ਨੂੰ ਅੱਗ ਲੱਗ ਗਈ ਸੀ ਇੱਕ ਜੰਗਲ ਨੂੰ ਅੱਗ ਲੱਗ ਗਈ ਜਦੋਂ ਅੱਗ ਲੱਗੀ ਉਸ ਵੇਲੇ ਇੱਕ ਨਿੱਕੀ ਜੀ ਚਿੜੀ ਪਾਣੀ ਦੀ ਚੁੰਝ ਭਰ ਕੇ ਅੱਗ ਤੇ ਪਾ ਰਹੀ ਸੀ ਪਾਣੀ ਦੀ ਚੁੰਝ ਭਰਦੀ ਸੀ ਅੱਗ ਤੇ ਪਾ ਦਿੰਦੀ ਸੀ ਕਿਸੇ ਨੇ ਆਖਿਆ ਚਿੜੀਏ ਅੱਗ ਇੰਨੀ ਜ਼ਿਆਦਾ ਲੱਗੀ ਹੈ ਚੁੰਝ ਤੇਰੀ ਨਿੱਕੀ ਜਿਹੀ ਹੈ ਤੇਰੀ ਚੁੰਝ ਨਾਲ ਕਿਹੜਾ ਪਾਣੀ ਬੁੱਝ ਅੱਗ ਬੁੱਝ ਚੱਲੀ ਹੈ ਤੇ ਚਿੜੀ ਨੇ ਅੱਗੋਂ ਜਵਾਬ ਦਿੱਤਾ ਮੈਨੂੰ ਪਤਾ ਨਹੀਂ ਬੁੱਝਣੀ ਜਦੋਂ ਤੈਨੂੰ ਪਤਾ ਵੀ ਅੱਗ ਨਹੀਂ ਬੁੱਝਣੀ ਤੇ ਫਿਰ ਕਿਉਂ ਪਾਣੀ ਦੀ ਚੁੰਝ ਭਰ ਭਰ ਕੇ ਤੇ ਉਹ ਤੂੰ ਅੱਗ ਉੱਤੇ ਪਾ ਰਹੀ ਹੈ ਚਿੜੀ ਆਖਣ ਲੱਗੀ ਬੁੱਝੇ ਭਾਵੇਂ ਨਾ ਇੱਕ ਦਿਨ ਰੱਬ ਦੀ ਕਚਹਿਰੀ ਚ ਪੇਸ਼ ਹੋਵਾਂਗੇ ਇੱਕ ਪਾਸੇ ਲਾਉਣ ਵਾਲੇ ਖੜੇ ਹੋਣਗੇ ਇੱਕ ਪਾਸੇ ਬੁਝਾਉਣ ਵਾਲੇ ਖੜੇ ਹੋਣਗੇ ਅੱਗ ਬੁਝੇ ਭਾਵੇਂ ਨਾ ਪਰ ਬੁਝਾਉਣ ਵਾਲਿਆਂ ਦੀ ਲਿਸਟ ਵਿੱਚ ਨਾਂ ਤੇ ਆ ਜਾਏਗਾ ਮੈਂ ਅਰਜ ਕਰਾਂਗਾ ਵੇਖੋ ਪਿਆਰਿਓ ਅੱਜ ਨਾ ਸਾਡੇ ਬਹੁਤ ਸਾਰੇ ਪ੍ਰਚਾਰਕ ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਚੁੱਪ ਕਰਕੇ ਬਹਿ ਗਈਆਂ ਨੇ ਕੀ ਕਹਿੰਦੇ ਅੱਗੋਂ ਉਹਨਾਂ ਨੂੰ ਜੇ ਕਹੋ ਉਹ ਆਖਣਗੇ ਜੀ ਕਿਹੜਾ ਕੋਈ ਸੁਣਦਾ ਹੈ ਕੋਈ ਮੰਨਦਾ ਤੇ ਹੈ ਨਹੀਂ ਕੋਈ ਸੁਣਦਾ ਤੇ ਹੈ ਨਹੀਂ, ਪਤਤ ਪੁਣਾ ਤੇ ਵੱਧ ਰਿਹਾ। ਮੈਂ ਅਰਜ਼ ਕਰਾਂਗਾ ਤੂੰ ਜ਼ਿੰਦਗੀ ਚ ਕਮਰ ਕੱਸਾ ਕਰਕੇ ਜੋੜਨ ਦੀ ਕੋਸ਼ਿਸ਼ ਕਰਦਾ ਰਹਿ, ਤੂੰ ਇੱਕ ਨੂੰ ਵੀ ਜੇ ਜੋੜੇਗਾ ਉਸ ਲਾਈਨ ਚ ਖਲੋਏਗਾ ਜਿਸ ਲਾਈਨ ਚ ਬਾਬਾ ਅਤਰ ਸਿੰਘ ਮਸਤਵਾਣੇ ਵਾਲੇ ਖਲੋਤੇ ਨੇ, ਉਸ ਲਾਈਨ ਚ ਤੈਨੂੰ ਖਲਾਰਿਆ ਜਾਏਗਾ ਜਿਸ ਲਾਈਨ ਚ ਬਾਬਾ ਈਸ਼ਰ ਸਿੰਘ ਨੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ, ਬਾਬਾ ਨੰਦ ਸਿੰਘ ਵਰਗੇ ਨੇ, ਬਾਬਾ ਹਰਬੰਸ ਸਿੰਘ ਵਰਗੇ ਜਿੱਧਰ ਖਲੋਣਗੇ। ਤੇ ਜੇ ਤੂੰ ਇੱਕ ਨੂੰ ਵੀ ਜੋੜਿਆ ਹੋਏਗਾ ਮਨੋ ਉਸ ਲਾਈਨ ਚ ਲੈ ਕੇ ਖਲਾਰਿਆ ਜਾਏਗਾ। ਤੇ ਜੇ ਜ਼ਿੰਦਗੀ ਚ ਤੋੜੇਗਾ ਉਹ ਪੀ ਲੈ ਮੇਰਾ ਕੀ ਵਿਗੜ ਗਿਆ, ਮੈਂ ਸਾਰੀ ਜ਼ਿੰਦਗੀ ਪੀਂਦਾ ਹੀ ਰਿਹਾ, ਫਲਾਣਾ ਵੀ ਤੇ ਪੀਂਦਾ ਹੀ ਰਿਹਾ, ਉਹਦਾ ਕੀ ਵਿਗੜ ਗਿਆ, ਉਹਦਾ ਐਡਾ ਕਾਰੋਬਾਰ ਵੱਧ ਗਿਆ, ਨਾਲੇ ਇੰਨੀ ਸ਼ਰਾਬ ਪੀਂਦਾ, ਕੰਮ ਫਿਰ ਤਰੱਕੀਆਂ, ਅਸੀਂ ਅੰਮ੍ਰਿਤਧਾਰੀ ਫਿਰ ਵੀ ਡਾਉਣ ਨਹੀਂ ਜਾਈ ਜਾਂਦੇ ਹਾਂ। ਜੇ ਜ਼ਿੰਦਗੀ ਚ ਇੱਕ ਨੂੰ ਵੀ ਤੋੜ ਦਏਗਾ ਤੇ ਯਾਦ ਰੱਖ ਉਸ ਲਾਈਨ ਚ ਖਲੋਏਗਾ ਜਿੱਧਰ ਮੱਸਾ ਰੰਗੜ ਖਲੋਤਾ ਤੋੜਨ ਵਾਲਿਆਂ ਚ। ਜ਼ਕਰੀਏ ਨੇ ਤੋੜਿਆ ਸਾਰੀ ਜ਼ਿੰਦਗੀ, ਫੌਕਸੀਅਰ ਨੇ ਕੀ ਕੀਤਾ, ਤੋੜਿਆ ਹੀ ਹੈ। ਜਬ ਬੀਜੀ ਵਜੀਦਾ ਕੀ ਕਰਦਾ ਸੀ ਸੂਬਾ ਸਰਹੰਦ, ਤੋੜਿਆ ਹੀ ਹੈ। ਸਤ ਸੰਗਤ ਜੀ, ਅੰਤ ਜ਼ਾਲਮਾਂ ਦਾ ਕੀ ਹਾਲ ਹੁੰਦਾ, ਸਰਹੰਦ ਜਏ ਸੂਬੇਦਾਰਾਂ ਤੋਂ ਪੁੱਛ, ਵੇਖੋ ਸੂਬੇਦਾਰਾਂ ਨਾਲ ਬਣੀ ਕੀ, ਵਜੀਦੇ ਜਏ ਸੂਬੇਦਾਰਾਂ ਤੋਂ ਪੁੱਛ, ਵੇਖੋ ਉਹਨਾਂ ਦਾ ਕੀ ਬਣਿਆ। ਤੇ ਉਸ ਲਾਈਨ ਵਿੱਚ ਹੀ ਤੈਨੂੰ ਖਲੋਣਾ ਪਏਗਾ ਜਿਸ ਲਾਈਨ ਦੇ ਵਿੱਚ ਉਹ ਖਲੋਤੇ ਨੇ। ਜ਼ਿੰਦਗੀ ਚ ਕਿਸੇ ਨੂੰ ਤੋੜਨਾ ਨਹੀਂ ਚਾਹੀਦਾ, ਔਰ ਇੱਕ ਨੂੰ ਵੀ ਜ਼ਿੰਦਗੀ ਚ ਜੇ ਜੋੜੇਗਾ ਤੇ ਜੋੜਨ ਵਾਲਿਆਂ ਦੀ ਲਾਈਨ ਚ ਆ ਜਾਂਗੇ। ਤੇ ਮੈਂ ਅਰਜ਼ ਕਰਕੇ ਬੇਨਤੀ ਕਰਨੀ ਚਾਹੁੰਦਾ, ਗੁਰਮਖੋ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ, ਜ਼ਰੂਰ ਜੋੜੋ ਤੇ ਜੋੜਾਂਗੇ ਤਾਂ ਜੇ ਆਪ ਜੁੜੇ ਹੋਏ ਹੋਵਾਂਗੇ। ਇਹ ਪਹਿਲੀ ਗੱਲ ਹੈ ਵੀ ਜੇ ਸ੍ਰੀ ਸਾਹਿਬ ਭਾਈ ਨਹੀਂ, ਅੰਮ੍ਰਿਤਧਾਰੀ ਨਹੀਂ ਬਣੇ, ਸਿੰਘ ਨਹੀਂ ਸਜੇ, ਤੇ ਫਿਰ ਯਤਨ ਤੇ ਕਰਨਾ ਪਏਗਾ, ਕੋਸ਼ਿਸ਼ ਤੇ ਕਰਨੀ ਪਏਗੀ। ਆਪ ਪਹਿਲਾਂ ਅੰਮ੍ਰਿਤਧਾਰੀ ਬਣਨਾ ਪਏਗਾ, ਫਿਰ ਦੂਜੇ ਨੂੰ ਕਹਾਂਗੇ ਲੈ ਬਈ ਹੁਣ ਸਿੰਘ ਸੱਜ ਜਾ, ਹੁਣ ਗੁਰੂ ਵਾਲਾ ਬਣ ਜਾ, ਅੰਮ੍ਰਿਤਧਾਰੀ ਹੋ ਜਾ, ਗੁਰੂ ਗੋਬਿੰਦ ਸਿੰਘ ਦਾ ਪੁੱਤਰ ਬਣ। ਉਹਨੇ ਸ਼ੁਰੂ ਕਰ ਲਿਆ ਪ੍ਰਚਾਰ ਆਪਣਾ, ਭਾਈ ਪੁਰਾਣੇ ਨੇ ਆਖਿਆ ਆ ਗਿਆ ਗਾਹਕ, ਉਹਨੇ ਆਖਿਆ ਭਾਈ ਕਾਹਦੇ ਲਈ ਇੰਨਾ ਕੁਝ ਕਰਨਾ, ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ। ਜਿਹੜੇ ਬੱਚਿਆਂ ਪਿੱਛੇ ਧਰਮ ਛਿੱਕੇ ਤੇ ਟੰਗੀ ਫਿਰਨਾ, ਤੂੰ ਕਹਿੰਦਾ ਮੈਂ ਬੱਚੇ ਪਾਲਣੇ ਨੇ, ਬੱਚੇ ਪਾਲਣੇ ਹਰ ਬੰਦੇ ਦਾ ਧਰਮ ਬਣਦਾ ਹੈ, ਫਰਜ਼ ਬਣਦਾ ਹੈ ਬੱਚਿਆਂ ਦੀ ਪਰਵਰਿਸ਼ ਕਰਨੀ, ਪਰ ਪਾਪ ਦੀ ਕਮਾਈ ਨਾਲ ਨਹੀਂ, ਦੋ ਨੰਬਰ ਦੀ ਕਮਾਈ ਨਾਲ ਨਹੀਂ, ਧੋਖੇ ਕਰਕੇ ਨਹੀਂ, ਠੱਗੀਆਂ ਮਾਰ ਕੇ ਨਹੀਂ। ਇਹ ਤੂੰ ਕਿਹੜਾ ਰਾਹ ਫੜ ਲਿਆ, ਧਰਮ ਛਿੱਕੇ ਤੇ ਟੰਗ ਦਿੱਤਾ, ਇੱਕ ਦਿਨ ਹਿਸਾਬ ਕਿਤਾਬ ਹੋਏਗਾ। ਤੇ ਬਾਣੀ ਦੇ ਬਾਣ ਮਾਰਨੇ ਸ਼ੁਰੂ ਕੀਤੇ। ਕਬੀਰ ਸਾਹਿਬ ਕਹਿੰਦੇ ਨੇ ਬਹੁ ਪਰਪੰਚ ਕਰ ਪਰ ਧਨ ਲਿਆਵੇ, ਬੜੇ ਪਾਪੜ ਵੇਲ ਵੇਲ ਕੇ ਪਰਾਇਆ ਧਨ ਇਕੱਠਾ ਕਰ ਕਰਕੇ ਲਿਆਉਣਾ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪਹਿ ਆਨ ਲੁਟਾਵੇ, ਬੱਚਿਆਂ ਤੋਂ ਲੁਟਾਉਣਾ ਹੈ ਨਾ ਮਨ ਮੇਰੇ ਭੁੱਲੇ। ਓਏ ਮੇਰਿਆ ਮਨਾ ਮੂਰਖਾ ਭੁੱਲਿਆ ਮਨਾ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇੜਾ ਤੇਰੇ ਜੀ ਪਹਿਲ, ਅੰਤ ਨਵੇਰਾ ਤੇਰੇ ਜੀ ਪਹਿਲੀ ਜੈ। ਹਿਸਾਬ ਕਿਤਾਬ ਤੇ ਤੇਰੇ ਨਾਲ ਹੋਣਾ, ਬੱਚਿਆਂ ਨੂੰ ਨੀ ਪੁੱਛਣਾ ਕਿਸੇ ਨੇ, ਠੱਗੀ ਤੂੰ ਮਾਰੀ ਹੈ ਹਿਸਾਬ ਤੇਰੇ ਨਾਲ ਹੋਣਾ, ਬੱਚਿਆਂ ਨੇ ਅੱਗੇ ਨਹੀਂ ਜਾਣਾ ਨਾਲ। ਛਿਨ ਛਿਨ ਤਨ ਛੀਜੈ ਜਰਾ ਜਣਾਵੇ, ਤੇਰਾ ਸਰੀਰ ਹੈ ਜਿਹੜਾ ਛਿਜਦਾ ਜਾ ਰਿਹਾ, ਹੁਣ ਹੌਲੀ ਹੌਲੀ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਹੇੜੇ ਮੁੱਤੀ ਤਾਹਾ ਸੇ ਜਾਨੀ ਚੱਲ ਗਏ। ਸਾਧ ਸੰਗਤ ਭਗਤ ਸਾਹਿਬ ਕਹਿੰਦੇ ਨੇ ਕਿ ਗੁਰਮੁਖੋ ਆ ਹੌਲੀ ਹੌਲੀ ਸਰੀਰ ਛਿਜਦਾ ਜਾ ਰਿਹਾ ਹੈ, ਦੰਦ ਚੱਬਣ ਚੱਲਣ ਦੰਦ ਵੀ ਜਵਾਬ ਦੇ ਰਹੇ ਨੇ, ਦੰਦ ਟੁੱਟ ਗਏ, ਪੈਰਾਂ ਨੇ ਲੱਤਾਂ ਨੇ ਚੱਲਣ ਤੋਂ ਜਵਾਬ ਦੇ ਦਿੱਤਾ, ਅੱਖਾਂ ਤੋਂ ਦਿਸਣੋ ਬੰਦ ਹੋ ਗਿਆ, ਸੇ ਸੁਨੀਅਰ ਬਹਿ ਗਏ, ਅੱਖਾਂ ਕੰਨਾਂ ਤੋਂ ਸੁਣੋ ਹਟ ਗਿਆ, ਹੇੜੇ ਮੁੱਤੀ ਧਾਹ ਆ ਜਿਹੜਾ ਸਰੀਰ ਹੈ ਇਹ ਧਾਹਾ ਮਾਰਦਾ ਹੈ, ਕੂਕਾ ਮਾਰਦਾ ਹੈ, ਰੋਂਦਾ ਹੈ, ਕਿਉਂ ਸੋ ਸੇ ਜਾਨੀ ਚੱਲ ਗਏ, ਮੇਰੇ ਜਾਨੀ ਚੱਲ ਗਏ। ਸਰੀਰ ਰੋਂਦਾ ਹੈ, ਦੇਹੀ ਰੋਂਦੀ ਹੈ, ਮੇਰੀਆਂ ਅੱਖਾਂ ਛੱਡ ਕੇ ਚਲੀਆਂ ਗਈਆਂ, ਮੇਰੇ ਸਾਥੀ ਕੰਨ ਚਲੇ ਗਏ, ਪੈਰ ਚਲੇ ਗਏ, ਬੜਿਆਂ ਦੇ ਦੰਦ ਨਕਲੀ ਲੱਗੇ ਹੋਏ ਨੇ, ਨਜ਼ਰ ਕਮਜ਼ੋਰ ਹੋ ਗਈ, ਅੱਖਾਂ ਐਨਕਾਂ ਲੱਗੀਆਂ ਹੋਈਆਂ ਨੇ, ਚਸ਼ਮੇ ਲੱਗੇ ਹੋਏ ਨੇ, ਅੱਖਾਂ ਜਾ ਰਹੀਆਂ ਨੇ, ਕੰਨ ਜਾ ਰਹੇ ਨੇ, ਬੋਲੇ ਹੋ ਗਏ, ਉੱਚਾ ਸੁਣਨ ਲੱਗ ਪਿਆ, ਲੱਤਾਂ ਕੰਬਣ ਲੱਗ ਪਈਆਂ ਨੇ, ਇਹ ਸਰੀਰ ਧਾਹਾਂ ਮਾਰਦਾ, ਫਿਰ ਮੇਰੇ ਜਾਨੀ ਛੱਡ ਗਏ ਮੈਨੂੰ, ਇਹ ਜਾਨੀ ਇਹ ਚਲੇ ਗਏ। ਤੇ ਛਿਨ ਛਨ ਛਿਨ ਛਿਨ ਤਨ ਛੀਜੈ, ਸਰੀਰ ਜਿਹੜਾ ਛਿਜਦਾ ਜਾ ਰਿਹਾ, ਛਿਨ ਛਿਨ ਤਨ ਛੀਜੈ, ਜਰਾ ਜਣਾਵੇ ਜਰ ਲੱਗ ਆ ਰਹੀ ਹੈ ਬੁਢੇਪਾ, ਜਰ ਕਹਿੰਦੇ ਨੇ ਬੁਢੇਪੇ ਨੂੰ, ਜਰ ਆਈ ਜੋਬਨ ਹਾਰਿਆ, ਜਰ ਬੁਢੇਪੇ ਨੂੰ ਕਹਿੰਦੇ ਨੇ, ਬੁਢੇਪਾ ਆ ਰਿਹਾ ਨੇੜੇ, ਛਿਨ ਛਨ ਛਿਨ ਛਿਨ ਤਨ ਛੀਜੇ, ਜਰਾ ਜਣਾਵੇ ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ। ਕਹਿੰਦੇ ਜਦੋਂ ਬੁੱਢਾ ਹੋ ਜਾਏਗਾ ਨਾ ਤੇ ਇਹ ਨੀ ਪਤਾ ਬੱਚਿਆਂ ਨੇ ਪਾਣੀ ਵੀ ਨੀ ਤੇਰੇ ਮੂੰਹ ਚ ਪਾਉਣਾ, ਜਿਨ੍ਹਾਂ ਲਈ ਦਿਨ ਰਾਤ ਪਾਪੜ ਵੇਲ ਵੇਲ ਕੇ ਲਿਆਉਂਦਾ ਸੀ ਮਾਇਆ ਇਕੱਠੀ ਕਰ ਕਰਕੇ ਸਤਸੰਗ ਤੇ। ਇਸੇ ਕਰਕੇ ਭਗਤ ਕਬੀਰ ਸਾਹਿਬ ਵਾਰ ਵਾਰ ਸਮਝਾਉਂਦੇ ਨੇ ਤੇ ਏਦਾਂ ਦੇ ਬਾਣ ਮਾਰਨੇ ਸ਼ੁਰੂ ਕੀਤੇ ਭਾਈ ਪੁਰਾਣੇ ਨੇ। ਲੱਖੂ ਦੇ ਹੱਥੋਂ ਆਪਣੇ ਆਪ ਕੁਹਾੜਾ ਧਰਤੀ ਤੇ ਡਿੱਗ ਪਿਆ, ਕੁਹਾੜਾ ਧਰਤੀ ਤੇ ਡਿੱਗ ਪਿਆ ਤੇ ਕਹਿਣ ਲੱਗਾ, ਕਹਿੰਦਾ ਬਾਬਾ ਉਹ ਭਾਈ ਸਾਹਿਬ ਲੱਗਦੇ ਤੇ ਤੁਸੀਂ ਮੇਰੇ ਕੁਛ ਨੀ ਪਰ ਤੁਹਾਡੇ ਬੋਲ ਮੈਨੂੰ ਬੜੇ ਪਿਆਰੇ ਲੱਗਦੇ ਨੇ। ਭਿੱਜੀ ਹੋਈ ਆਤਮਾ ਸੀ ਨਾ, ਭਿੱਜੀ ਹੋਈ ਰੂਹ ਸੀ, ਬਾਣੀ ਉਹੀ ਹੁੰਦੀ ਹੈ ਗੁਰਮੁਖੋ। ਜਦੋਂ ਕੋਈ ਖੁਦ ਕਮਾਈ ਕੀਤੀ ਹੋਵੇ ਨਾ ਜਿਹਨੇ, ਉਹ ਫਿਰ ਇੱਕ ਇੱਕ ਬੋਲ ਅਨਿਆਲਾ ਤੀਰ ਬਣ ਜਾਂਦਾ, ਉਹਦਾ ਅਸਰ ਬਹੁਤ ਵੱਧ ਜਾਂਦਾ ਹੈ, ਕਈ ਗੁਣਾ ਜ਼ਿਆਦਾ ਅਸਰ ਹੋ ਜਾਂਦਾ ਹੈ। ਉਸ ਵੇਲੇ ਭਾਈ ਪੁਰਾਣੇ ਨੇ ਬਾਰ ਬਾਰ ਸਮਝਾਇਆ ਤੇ ਭਾਈ ਲੱਖੂ ਦੇ ਹੱਥੋਂ ਕੁਹਾੜਾ ਧਰਤੀ ਤੇ ਡਿੱਗ ਪਿਆ, ਹੱਥ ਜੋੜ ਲੈ ਕਹਿੰਦੇ ਬਾਬਾ ਮੈਨੂੰ ਆਪਣਾ ਸੇਵਕ ਬਣਾ ਲੈ, ਕਿੱਥੋਂ ਇੰਨੀ ਸੋਹਣੀ ਸਿੱਖਿਆ ਲਈ ਹੈ। ਤੇ ਅੱਜ ਕੱਲ ਜਿਵੇਂ ਬੜੇ ਫਿਰਦੇ ਨੇ ਵੀ ਬਣ ਮੇਰਾ ਚੇਲਾ ਚੱਲ ਤੈਨੂੰ ਮੰਤਰ ਦਿੰਦੇ ਆ, ਬੜੇ ਨੇ ਨਾ ਏਦਾਂ ਦੇ, ਪਰ ਉਸ ਵੇਲੇ ਭਾਈ ਪੁਰਾਣਾ ਆਖਣ ਲੱਗਾ ਮੇਰੇ ਪਾਪੀ ਦੇ ਪੱਲੇ ਕੁਛ ਨਹੀਂ, ਮੇਰੇ ਮੂਰਖ ਦੇ ਕੋਲ ਕੀ ਹੈ, ਚੱਲ ਤੈਨੂੰ ਉੱਥੇ ਜੋੜਾ ਜਿੱਥੇ ਮੈਂ ਜੁੜਿਆ ਹੋਇਆ, ਚੱਲ ਚੱਲੀਏ ਕਿੱਥੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। ਐਸੇ ਪਿਆਰ ਦੇ ਬਾਣ ਮਾਰੇ, ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਜਿੱਤਣਾ ਹੀ ਨਾ ਜੇ ਕਿਸੇ ਨੂੰ, ਨਫ਼ਰਤ ਨਾਲ ਨਹੀਂ, ਬੋਲ 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 ਕੇ ਨਹੀਂ, ਬਸ ਇੱਕੋ ਹੀ ਤਰੀਕਾ ਹੈ, ਕਿਸੇ ਨੂੰ ਜੇ ਧਰਮੀ ਬਣਾਉਣਾ ਹੈ, ਕਿਸੇ ਨੂੰ ਸਤਿਗੁਰੂ ਦੇ ਚਰਨਾਂ ਨਾਲ ਜੋੜਨਾ ਹੈ, ਉਹੀ ਤਰੀਕਾ ਵਰਤਣਾ ਪੈਣਾ ਜਿਹੜਾ ਬਾਬੇ ਨਾਨਕ ਨੇ ਵਰਤਿਆ, ਪਿਆਰ ਦਾ ਤਰੀਕਾ। ਪ੍ਰੇਮ ਦੀਆਂ ਪਾਲੇ ਡੋਰੀਆਂ, ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ, ਪ੍ਰੇਮ ਦੀਆਂ ਪਾਲੇ ਜਰਾ।
ਪ੍ਰੇਮ ਦੇ ਬਾਣ
ਉਸ ਵੇਲੇ ਲੈ ਕੇ ਗਿਆ ਭਾਈ ਪੁਰਾਣਾ ਲੱਖੂ ਨੂੰ ਮਹਾਰਾਜ ਦੇ ਚਰਨਾਂ ਚ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਉਹ ਪੁਰਾਣੇ ਕਿਹਨੂੰ ਲੈ ਆਇਆ ਭਾਈ? ਮਹਾਰਾਜ ਇਹਨੂੰ ਆਪੇ ਪੁੱਛ ਲੋ। ਸਤਿਗੁਰੂ ਕਹਿੰਦੇ ਕੌਣ ਹੈ ਤੂੰ? ਮੇਰਾ ਨਾਂ ਹੈ ਜੀ ਲੱਖੂ। ਮਹਾਰਾਜ ਕਹਿੰਦੇ ਨੇ ਕੰਮ ਕੀ ਕਰਨਾ ਹੈ? ਕਹਿੰਦਾ ਚੰਗਾ ਕੰਮ ਅੱਜ ਤੱਕ ਕੀਤਾ ਹੀ ਕੋਈ ਨੀ। ਆਖੋ ਸਤਨਾ। ਵੇਖੋ ਗੁਰਮੁਖੋ ਰੋਗ ਦੱਸਿਆ ਸਾਰੀ ਸੰਗਤ ਵਿੱਚ, ਲੁਕੋਇਆ ਨਹੀਂ, ਪੜਦੇ ਨਹੀਂ ਪਾਏ, ਸਾਰੀ ਸੰਗਤ ਵਿੱਚ ਕਹਿਤਾ ਮੇਰੇ ਵਰਗਾ ਪਾਪੀ ਕੋਈ ਨੀ, ਮੈਂ ਆਪਣੀ ਜ਼ਿੰਦਗੀ ਚ ਕੋਈ ਚੰਗਾ ਕੰਮ ਨਹੀਂ ਕੀਤਾ ਸੱਚੇ ਪਾਤਸ਼ਾਹ। ਰੋ ਕੇ ਬੇਨਤੀ ਕੀਤੀ ਤੇ ਸਤਿਗੁਰੂ ਕਹਿੰਦੇ ਚਾਹੁੰਦਾ ਕੀ ਹੈ? ਕਹਿੰਦਾ ਮੈਂ ਅਰਜ ਕਰਨਾ ਮੈਨੂੰ ਆਪਣਾ ਬਣਾ ਲਓ, ਮੇਰੇ ਤੇ ਕਿਰਪਾ ਕਰ ਦਿਓ। ਸਤਿਗੁਰੂ ਕਹਿੰਦੇ ਸੰਗਤਾਂ ਦੇ ਜੂਠੇ ਭਾਂਡੇ ਮਾਂਜਿਆ ਕਰ, ਤੇਰਾ ਮਨ ਲਿਸ਼ਕ ਜਾਏਗਾ, ਕਰ ਸੇਵਾ ਆਰੰਭ। ਉਸੇ ਵੇਲੇ ਉਹ ਲੱਖੂ ਨੇ, ਉਸ ਧਾੜਵੀ ਨੇ, ਉਸ ਡਾਕੂ ਨੇ, ਉਸ ਲੁਟੇਰੇ, ਉਸ ਚੋਰ ਨੇ ਗੁਰੂ ਘਰ ਦੀ ਚਾਕਰੀ ਆਰੰਭ ਕੀਤੀ, ਸੰਗਤਾਂ ਦੇ ਭਾਂਡੇ ਮਾਂਜਣੇ ਸ਼ੁਰੂ ਕਰ ਦਿੱਤੇ। ਜੋੜੇ ਝਾੜਦਾ ਜਿਵੇਂ ਜਿਵੇਂ ਭਾਂਡੇ ਮਾਂਜਦਾ ਤੇ ਮਨ ਲਿਸ਼ਕ ਗਿਆ। ਸਤਿਗੁਰੂ ਦੀ ਮਿਹਰ ਹੋ ਗਈ, ਇਹਨੇ ਇੱਕ ਇੱਕ ਪੰਗਤੀ ਜਪਜੀ ਸਾਹਿਬ ਜੀ ਦੀ ਸੁਣ ਸੁਣ ਕੇ ਨਾ ਗੁਰਮੁਖੋ ਸਾਰਾ ਜਪਜੀ ਸਾਹਿਬ ਕੰਠ ਕਰ ਲਿਆ। ਜਪਜੀ ਸਾਹਿਬ ਕੰਠ ਕਰਕੇ 25 ਪਾਠ ਜਪਜੀ ਸਾਹਿਬ ਜੀ ਦੇ ਰੋਜ਼ ਕਰਦਾ ਸੀ ਤੇ ਫੇਰ ਪ੍ਰਸ਼ਾਦਾ ਛਕਦਾ ਸੀ। ਔਰ ਇੱਕ ਪੰਜਾਹ ਪਾਠ ਜਪਜੀ ਸਾਹਿਬ ਦੇ ਕਰਨੇ। ਹੁਣ ਵਿੱਚ ਵੇਖੋ ਅੱਜ ਕੱਲ੍ਹ ਸ਼ੰਕਾਵਾਦੀ ਲੋਕ ਐਡੇ ਐਡੇ ਲੇਖ ਲਿਖਦੇ ਨੇ, ਕਹਿਣਗੇ ਨਿਤਨੇਮ ਕਰਨ ਵਾਲੇ ਤੇ ਹੰਕਾਰੀ ਨੇ, ਜਿਹੜੇ ਰੋਜ਼ ਜਪਜੀ ਸਾਹਿਬ ਦੇ 10 ਪਾਠ ਕਰਦੇ ਨੇ ਉਹ ਤੇ ਹੰਕਾਰੀ ਨੇ, ਵੀ ਸਾਡੇ ਵਰਗਾ ਤੇ ਨਿਤਨੇਮ ਹੀ ਕੋਈ ਨੀ, ਕੋਈ ਫਾਇਦਾ ਨੀ ਨਿਤਨੇਮ ਕਰਦਾ ਦੇ ਨਾਲ ਤੇ ਹੰਕਾਰ ਵੱਧਦਾ। ਇਹ ਮੈਂ ਆਮ ਅਖਬਾਰਾਂ ਦੇ ਵਿੱਚ ਪੜ੍ਹਨਾ, ਇਹ ਲੇਖ ਛਪਦੇ ਨੇ ਕਿ ਨਾ ਨਿਤਨੇਮ ਕਰੋ ਕੋਈ ਫਾਇਦਾ ਨਹੀਂ, ਬਹੁਤੇ ਜਪਜੀ ਸਾਹਿਬ ਇੱਕ ਪੜ੍ਹ ਲਓ, 10 ਜਪਜੀ ਸਾਹਿਬ ਪੜ੍ਹਨ ਦਾ ਕੀ ਫਾਇਦਾ? ਵਾਹਿਗੁਰੂ 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 20 ਵਾਰੀ, 50 ਵਾਰੀ, 1000 ਵਾਰੀ, 1 ਵਾਰ ਵਾਹਿਗੁਰੂ ਕਹਿਣ ਦਾ ਕੀ ਫਾਇਦਾ ਹੈ? ਨਹੀਂ ਗੁਰਮੁਖੋ, ਵਾਹਿਗੁਰੂ 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 ਜਪਦਿਆਂ ਵਾਹਿਗੁਰੂ ਚਿੱਤ ਵਿੱਚ ਵਸ ਜਾਂਦਾ ਹੈ। ਨਿੱਕੇ ਨਿੱਕੇ ਹੁਣ ਵੇਖੋ ਅੱਜ ਕੱਲ ਦੀਆਂ ਪੜ੍ਹਾਈਆਂ ਤੇ ਬੜੀਆਂ ਵੱਖਰੀਆਂ ਨੇ ਨਾ, ਬੱਚੇ 2-2, 3-3 ਸਾਲਾਂ ਦੇ ਸਕੂਲਾਂ ਚ ਪੜ੍ਹਨ ਲੱਗ ਜਾਂਦੇ ਆ। ਪਹਿਲੇ ਸਮਿਆਂ ਚ 6 ਸਾਲ ਦਾ ਬੱਚਾ ਪੜ੍ਹਨ ਵਾਸਤੇ ਜਾਂਦਾ ਸੀ ਤੇ ਜਦੋਂ ਪਿੰਡਾਂ ਦੇ ਵਿੱਚ, ਇੱਥੋਂ ਦਾ ਤੇ ਪਤਾ ਨਹੀਂ, ਪਿੰਡਾਂ ਵਿੱਚ ਜਦੋਂ ਬੱਚਿਆਂ ਨੂੰ ਪੜ੍ਹਾਉਣਾ ਨਾ, ਤੁਹਾਡੇ ਚ ਕਈਆਂ ਨੂੰ ਚੇਤਾ ਹੋਣਾ, ਬੱਚਿਆਂ ਨੇ ਪਹਾੜੇ ਯਾਦ ਕਰਨੇ, ਜਦੋਂ ਪਹਾੜੇ ਯਾਦ ਕਰਨੇ ਤੇ ਪਹਾੜਿਆਂ ਦੇ ਰੱਟੇ ਲਾਉਣੇ, 1 2 2, 2 2 4, 3 2 6, 4 2 8, ਏਦਾਂ ਬੋਲਦੇ ਸੀ ਨਾ ਪਹਾੜੇ। ਇੱਕ ਬੱਚਾ ਅੱਗੇ ਬੋਲਦਾ ਸੀ, ਬਾਕੀ ਸਾਰੇ ਬੱਚੇ ਪਿੱਛੇ ਬੋਲਦੇ ਸਨ। ਹੁਣ ਮੈਂ ਆਪ ਜੀ ਨੂੰ ਅਰਜ਼ ਕਰਾਂ ਵੀ 12 ਤੇ 12 ਤੇ 12 ਤੇ 12 ਤੇ 12 ਕਿੰਨੇ ਹੁੰਦੇ ਨੇ? ਆਪਾਂ ਸੋਚਣ ਲੱਗ ਜਾਂਗੇ, ਅੱਛਾ ਜੀ 12 ਤੇ 12 ਜੋੜ ਲਾਂਗੇ ਵੀ 24 ਬਣ ਗਏ, ਫਿਰ ਵਿੱਚ 12 ਐਡ ਕਰਾਂਗੇ ਫਿਰ 36 ਬਣ ਗਏ। ਪਰ ਜਿਹੜੇ ਬੰਦੇ ਨੇ ਕਦੇ ਬਚਪਨ ਚ ਪਹਾੜਾ ਪੜਿਆ ਹੋਏਗਾ ਉਹ ਇੱਕਦਮ ਕਹੇਗਾ 12 ਇੰਕ 12 12 ਦੂਣਾ 24 12 3 36 12 ਚੌਕੜ 43 12 5 60 60 ਬਣ ਗਏ। ਭਾਵ ਕਹਿਣ ਦਾ ਵੀ ਯਾਦ ਹੈ ਨਾ ਕਿੱਥੇ ਬੈਠਾ, ਉਹ ਚਿੱਤ ਚ ਹੈ ਕਿਤੇ ਅੰਦਰ ਦਿਮਾਗ ਚ, ਬਸ ਕਦੋਂ ਦਾ ਯਾਦ ਕੀਤਾ, ਕਦੋਂ ਦਾ? ਉਦੋਂ ਤੂੰ 6 ਸਾਲ ਦਾ ਸੈਂ, ਹੁਣ 60 ਸਾਲ ਦਾ ਹੈ, ਉਦੋਂ ਦੀਆਂ ਗੱਲਾਂ ਅੱਜ ਤੱਕ ਯਾਦ ਨੇ। ਰੱਟਾ ਰੱਟਾ ਲਾਣਾ ਹੈ ਨਾ, ਜਿਹੜਾ ਰੱਟਾ ਲਾਣਾ, ਜਪਜੀ ਸਾਹਿਬ ਜੀ ਦਾ ਰੱਟਾ ਲਾਈ ਜਾਓ, ਜਪਜੀ ਸਾਹਿਬ ਪੜ੍ਹੀ ਜਾਓ ਪੜ੍ਹੀ ਜਾਓ, ਜਪਜੀ ਸਾਹਿਬ ਹਿਰਦੇ ਚ ਵਸ ਜਾਂਦੀ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਬਾਣੀ ਦੀ ਗੱਲ ਹੈ, ਗੁਰ ਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਇਹ ਐਸਾ ਰੰਗ ਹੈ ਜੇ ਚੜ ਜਾਏ ਫਿਰ ਲਹਿੰਦਾ ਨੀ ਸੰਗਤੇ। ਇੱਕ ਵਾਰੀ ਹੁਣ ਵਾਹਿਗੁਰੂ ਬੋਲ ਕੇ ਏਦਾਂ ਆਪਾਂ ਜਦੋਂ ਵੀ ਸਿਮਰਨ ਕਰਨ ਬਹਿਣਾ ਹੈ, ਜਦੋਂ ਵੀ ਇਹ ਸ਼ੁਰੂਆਤ ਇੱਥੋਂ ਹੀ ਹੋਣੀ ਹੈ, ਰਸਨਾ ਦੁਆਰਾ ਪ੍ਰਸ਼ਾਦ ਭੋਜਨ ਮੂੰਹ ਵਿੱਚ ਪਾਓ, ਦੰਦਾਂ ਥੱਲੇ ਚਬਾਓ, ਡੰਡੇ ਨਾਲ ਅੰਦਰ ਧੱਕ ਦਿਓ ਕਿ ਸੋਚਦੇ ਹੋ ਵੀ ਹੁਣ ਇਹਨੂੰ ਅੰਦਰ ਘੱਲੀਏ, ਇਹ ਸੋਚਦੇ ਆਪਾਂ ਨਹੀਂ, ਬਸ ਮੂੰਹ ਚ ਪਾਓ ਚਬਾਓ, ਪਤਾ ਹੀ ਨਹੀਂ ਲੱਗਣਾ ਉਹਨੇ ਕਦੋਂ ਅੰਦਰ ਚਲੇ ਜਾਣਾ ਹੈ। ਭੋਜਨ ਤੇ ਭਜਨ ਵੀ ਏਦਾਂ ਹੀ ਰਸਨਾ ਦੁਆਰਾ ਆਖਣਾ ਸ਼ੁਰੂ ਕਰੋ, ਵਾਹਿਗੁਰੂ 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 ਕਹੀਏ, ਜਪਦੇ ਰਹੀਏ ਗੁਰਮੁਖੋ, ਤੇ ਪਤਾ ਹੀ ਨਹੀਂ ਲੱਗਣਾ ਉਸ ਵਾਹਿਗੁਰੂ ਨੇ ਕਦੋਂ ਚਿੱਤ ਵਿੱਚ ਵਸ ਜਾਣਾ, ਹਿਰਦੇ ਚ ਵਸ ਜਾਣਾ ਹੈ, ਤੇ ਫਿਰ ਜਪਣਾ ਨਹੀਂ ਪੈਣਾ, ਫਿਰ ਚੱਲਣ ਲੱਗ ਪੈਂਦਾ। ਪਰ ਸ਼ੁਰੂਆਤ ਏਦਾਂ ਹੀ ਕਰਨੀ ਪੈਂਦੀ ਹੈ। ਜਦੋਂ ਵੀ ਸਿਮਰਨ ਕਰਨਾ ਆਰੰਭ ਕਰੋ ਮੈਂ ਆਪ ਜੀ ਦੇ ਚਰਨਾਂ ਚ ਬੇਨਤੀ ਕਰਾਂਗਾ ਕਿ ਅੱਧਾ ਘੰਟਾ ਸਵੇਰੇ ਏਦਾਂ ਹੀ ਬੋਲ ਬੋਲ ਕੇ ਵਾਹਿਗੁਰੂ 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 ਬੜੇ ਪਿਆਰ ਨਾਲ ਜਿੰਨਾ ਕੁ ਆਪ ਨੂੰ ਸੁਣੀ ਜਾਏ ਇੰਨਾ ਕੁ ਜਪਣਾ ਸ਼ੁਰੂ ਕਰ ਦਿਓ। ਇੱਕ ਮਹੀਨੇ ਬਾਅਦ ਵੇਖਣਾ ਵੀ ਉਹ ਵਾਹਿਗੁਰੂ ਦਿਨ ਵਿੱਚ ਵੀ ਕਈ ਵਾਰੀ ਯਾਦ ਆ ਜਾਏਗਾ। ਜਿੱਦਣ ਕੋਈ ਸੱਟ ਵੱਜੇਗੀ ਹੁਣ ਕਹਿੰਦੇ ਹਾਏ ਹੁਣ ਉਹ ਫੇਰ ਕਹੇਗਾ ਵਾਹਿਗੁਰੂ, ਇੰਨਾ ਫਰਕ ਪੈ ਜਾਏਗਾ। ਉਹ ਚਿੱਤ ਵਿੱਚ ਵਸ ਜਾਏਗਾ ਵਾਹਿਗੁਰੂ, ਹਿਰਦੇ ਚ ਵਸ ਜਾਏਗਾ। ਮਹਾਰਾਜ ਸਾਹਿਬ ਜੀ ਕਿਰਪਾ ਕਰਨਗੇ। ਮੈਂ ਕੱਲ ਵੀ ਅਰਜ ਕੀਤੀ ਸੀ ਕਿ ਭਗਤ ਕਬੀਰ ਸਾਹਿਬ ਕਹਿੰਦੇ ਨੇ ਫਿਰ ਤੇ ਸੁਪਨੇ ਵਿੱਚ ਵੀ ਜੇ ਬਰੜਾ ਕੇ ਵੀ ਉੱਠਦਾ ਭਗਤ ਤਾਂ ਵੀ ਉਹ ਵਾਹਿਗੁਰੂ ਵਾਹਿਗੁਰੂ ਕਰਦਾ, ਤਾਂ ਵੀ ਉਹ ਰੱਬ ਰੱਬ ਕਰਦਾ। ਇਸ ਕਰਕੇ ਸੰਗਤ ਜੀ ਇਹ ਜ਼ਰੂਰੀ ਹੈ ਕਿ ਸਿਮਰਨ ਜਪਜੀ ਸਾਹਿਬ ਜੀ ਦੇ ਜਿੰਨੇ ਪਾਠ ਹੋਣ ਇਹ ਕੋਈ ਮਾੜੀ ਗੱਲ ਨਹੀਂ। ਇਹ ਨਾਸਤਿਕਤਾ ਹੈ ਲੋਕਾਂ ਵਿੱਚ, ਇਹ ਉਹ ਲੋਕ ਨੇ ਜਿਹੜੇ ਸਾਧ ਸੰਗਤ ਰੱਬ ਦੀ ਹੋਂਦ ਤੋਂ ਹੀ ਮੁਨਕਰ ਨੇ, ਜਿਹੜੇ ਇੱਦਾਂ ਦੀਆਂ ਗੱਲਾਂ ਕਰਦੇ ਨੇ, ਉਹਨਾਂ ਦੇ ਮਨ ਸੁੱਕੇ ਹੋਏ ਨੇ। ਇਸ ਕਰਕੇ ਉਹ ਕਹਿੰਦੇ ਨੇ ਕੀ ਫਾਇਦਾ ਬਾਰ ਬਾਰ ਵਾਹਿਗੁਰੂ ਜਪਣ ਦਾ, ਕੀ ਫਾਇਦਾ ਬਾਰ ਬਾਰ ਜਪਜੀ ਸਾਹਿਬ ਪੜ੍ਹਨ ਦਾ। ਪਰ ਨਹੀਂ, ਸਿਮਰਨ ਸਵੇਰੇ ਅੱਧਾ ਘੰਟਾ ਕਰਕੇ ਜਾਓ, ਘਰੋਂ ਤੁਰੋ, ਸਾਰਾ ਦਿਨ ਉਸੇ ਦੀ ਮਸਤੀ ਚੜੀ ਰਹੇਗੀ, ਨਸ਼ਾ ਚੜਿਆ ਰਹੇਗਾ। ਜੇ ਹੁਣ ਭੋਜਨ ਹੈ ਜਿਹੜਾ, ਭੋਜਨ ਛਕਣ ਲੱਗਿਆ ਕਿੰਨਾ ਟਾਈਮ ਲੱਗਦਾ? 5 ਮਿੰਟ ਲੱਗਦੇ ਨੇ, 10 ਮਿੰਟ ਲੱਗਦੇ ਹੋਣਗੇ। 10 ਮਿੰਟਾਂ ਦੇ ਛਕੇ ਹੋਏ ਪ੍ਰਸ਼ਾਦੇ ਦਾ ਅਸਰ 24 ਘੰਟੇ ਰਹਿੰਦਾ ਹੈ, 10 ਮਿੰਟ ਕੀਤੇ ਹੋਏ ਭਜਨ ਦਾ ਅਸਰ ਕਿਉਂ ਨੀ 24 ਘੰਟੇ ਰਹੇਗਾ? ਜੇ 10 ਮਿੰਟ ਜਪ ਕੇ ਘਰੋਂ ਤੁਰੋਗੇ, ਜੇ ਭੋਜਨ ਦਾ 24 ਘੰਟੇ ਅਸਰ ਹੈ ਤੇ ਭਜਨ ਦਾ ਕਿਉਂ ਨੀ ਹੋਏਗਾ? ਪਰ ਜਪ ਕੇ 10 ਮਿੰਟ ਇਕੱਲੇ ਬਹਿ ਜਾਓ, ਇਕਾਂਤ ਵਿੱਚ ਬੈਠੋ, ਬਾਕੀ ਤੁਰਦਿਆਂ ਫਿਰਦਿਆਂ ਤੇ ਜਿੰਨ ਬੜੇ ਲੋਕ ਇਹ ਕਹਿੰਦੇ ਮੈਂ ਗੱਡੀ ਚਲਾਉਂਦਿਆਂ ਨਿਤਨੇਮ ਕਰਨਾ, ਮੈਂ ਜਪਜੀ ਸਾਹਿਬ ਦਾ ਪਾਠ ਕਰਨਾ, ਇਸ਼ਨਾਨ ਕਰਦੇ ਕਰਦੇ ਜਪਜੀ ਸਾਹਿਬ ਸ਼ੁਰੂ ਕਰ ਲੈਂਦੇ ਨੇ, ਉਹ ਬਾਥਰੂਮ ਚੋਂ ਨਿਕਲਦੀ ਜਪਜੀ ਸਾਹਿਬ ਦਾ ਪਾਠ ਪੂਰਾ ਹੋ ਜਾਂਦਾ। ਉਹ ਹੁਣ ਬਾਣੀ ਪੜ੍ਹਨ ਵਾਲੀ ਥਾਂ ਜਿੱਥੇ ਤੂੰ ਜਪਜੀ ਸਾਹਿਬ ਪੜ੍ਹਨਾ ਉਹ ਜਗ੍ਹਾ ਹੈ। ਇਕਾਂਤ ਬੜੀ ਜ਼ਰੂਰੀ ਹੈ ਗੁਰਮੁਖੋ, ਇਕਾਂਤ ਬਹੁਤ ਜ਼ਰੂਰੀ ਹੈ, ਬੜਾ ਵੱਡਾ ਨਿਸ਼ਾਨਾ ਹੈ ਉਹਦੇ ਵਾਸਤੇ ਸਰੀਰ ਨੂੰ ਟਿਕਾ ਕੇ ਰੱਖਣਾ। ਵੇਖੋ ਤੁਰਦਿਆਂ ਫਿਰਦਿਆਂ ਜਿੰਨਾ ਮਰਜ਼ੀ ਜਪੋ ਚੰਗੀ ਗੱਲ ਹੈ, ਪਰ ਸਵੇਰੇ ਇੱਕ ਵਾਰੀ ਬਿਲਕੁਲ ਇਕਾਗਰ ਹੋ ਕੇ ਸਰੀਰ ਬਿਲਕੁਲ ਹਿੱਲੇ ਨਾ, ਚੌਂਕੜਾ ਮਾਰ ਕੇ ਬਹਿਣਾ ਹੀ ਪਵੇਗਾ। ਬਾਲਟੀ ਵਿੱਚ ਜੇ ਤੁਸੀਂ ਪਾਣੀ ਭਰਿਆ, ਪਾਣੀ ਨੂੰ ਟਿਕਾਣਾ ਚਾਹੁੰਦੇ ਹੋ, ਪਹਿਲਾਂ ਬਾਲਟੀ ਨੂੰ ਇੱਕ ਥਾਂ ਤੇ ਟਿਕਾਓ, ਫਿਰ ਉਹ ਪਾਣੀ ਹਿੱਲ ਹਿੱਲ ਕੇ ਤਾਂ ਟਿਕੇਗਾ। ਜੇ ਬਾਲਟੀ ਫੜ ਕੇ ਚੁੱਕੀ ਤੁਰਿਆ ਫਿਰਨਾ ਤੇ ਆਖੇ ਦਾ ਪਾਣੀ ਟਿਕ ਜਾ, ਨਹੀਂ ਟਿਕਣਾ। ਜੇ ਮਨ ਟਿਕਾਣਾ ਚਾਹੁੰਦਾ ਤੈਨੂੰ ਸਰੀਰ ਇੱਕ ਥਾਂ ਤੇ ਟਿਕਾਣਾ ਪਏਗਾ। ਇੱਕ ਵਾਰੀ ਬਿਲਕੁਲ ਅੱਖਾਂ ਬੰਦ ਕਰਕੇ ਇੱਕ ਜਗ੍ਹਾ ਬਹਿ ਜਾਓ। ਤੁਸੀਂ ਕਿਤੇ ਬਾਬਾ ਤੇਜਾ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ ਗੱਲਾਂ ਕਰਨ ਵਾਲੇ ਇੱਥੇ ਬੜੇ ਮੈਂ ਵੇਖਣਾ, ਬੜੇ ਤਰ੍ਹਾਂ ਦੇ ਲੋਕ ਨਾਸਤਿਕ ਨੇ ਗੱਲਾਂ ਕਰਦੇ ਨੇ, ਵੇਖੋ ਜੀ ਬਾਬੇ, ਵੇਖੋ ਜੀ ਸਾਧੂ, ਜਾ ਕੇ ਰਾੜਾ ਸਾਹਿਬ ਵੇਖੋ, ਬਰਸੀ ਦੇ ਉੱਤੇ ਆਉਂਦੇ ਆ ਉਹ ਮਹਾਂਪੁਰਖ ਬਾਹਰ, ਤੇ ਜੇ ਉਹ ਇੱਕ ਵਾਰੀ ਏਦਾਂ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਬਹਿ ਗਏ, ਹੁਣ ਤੇ ਘੰਟਾ ਡੇਢ ਘੰਟਾ ਹੀ ਆਉਂਦੇ ਆ, ਪਰ ਪਹਿਲਾਂ ਜੇ ਇੱਕ ਵਾਰੀ ਬਹਿ ਗਏ ਨਾ 6 ਘੰਟੇ, ਕੋਈ ਮੱਛਰ ਬਹਿ ਜਾਏ, ਕੋਈ ਮੱਖੀ ਬਹਿ ਜਾਏ, ਉਹਨਾਂ ਨੇ ਅੱਖ ਨੀ ਪੱਟਣੀ, ਉਹਨਾਂ ਨੇ ਏਦਾਂ ਬਿਲਕੁਲ ਤੁਸੀਂ ਨੀ ਵੇਖੋਗੇ ਵੀ ਸਰੀਰ ਹਿੱਲਿਆ। ਇੱਕ ਗੱਲ ਹੋਰ ਸੁਣ ਲਓ ਪਿਆਰਿਓ, ਰਾੜਾ ਸਾਹਿਬ ਜਾਓਗੇ ਕਦੀ ਫੋਟੋ ਵੇਖ ਲਿਆ, ਜੇ ਜਾ ਕੇ ਕਿਸੇ ਮਨ ਚ ਸ਼ੰਕਾ ਹੋਵੇ, ਚੌਂਕੜਾ ਮਾਰ ਕੇ ਨਾ, ਚੌਂਕੜਾ ਮਾਰ ਕੇ ਸਿਰ ਧਰਤੀ ਤੇ ਲਾ ਕੇ ਲੱਤਾਂ ਉੱਪਰ ਨੂੰ ਕਰਕੇ ਨਾ, ਚੌਂਕੜਾ ਉੱਪਰ ਨੂੰ ਮਾਰ ਕੇ, ਜੇ ਕੋਈ ਕਵੇ ਨਾ ਵੀ ਕੰਧ ਨਾਲ ਧਾਸ ਨਾ ਲਾਓ, ਕੰਧ ਨਾਲ ਢੋ ਲਾ ਕੇ, ਚੌਂਕੜਾ ਆਪਾਂ ਤੇ ਇੱਦਾਂ ਮਾਰ ਕੇ ਬਹਿੰਦੇ ਆ, ਸਿਰ ਥੱਲੇ ਲਾ ਕੇ ਤੇ ਚੌਂਕੜਾ ਉੱਪਰ ਨੂੰ ਮਾਰ ਕੇ। 8 ਘੰਟੇ ਦੀ ਸਮਾਧੀ ਬਾਬਾ ਤੇਜਾ ਸਿੰਘ ਦੀ ਸੀ, ਉਹਨਾਂ ਦਾ ਉਦਾਂ ਦੇ ਚੌਂਕੜੇ ਦੀ ਤਸਵੀਰ ਵੀ ਰਾੜਾ ਸਾਹਿਬ ਵਿੱਚ ਮਿਲ ਪੈਂਦੀ, ਹੁਣ ਵੀ ਤੁਸੀਂ ਵੇਖ ਸਕਦੇ ਹੋ। ਤੇ ਇੱਕ ਗੱਲ ਹੋਰ ਵੇਖੋ, ਰਾੜਾ ਸਾਹਿਬ ਦਾ ਮੁਖੀ ਹੈ ਨਾ ਜਿਹੜਾ ਅੱਜ ਦੀ ਘੜੀ ਚ, ਉਹ ਮਹਾਂਪੁਰਖ ਬਾਬਾ ਤੇਜਾ ਸਿੰਘ ਨੇ, ਤੇ ਮੈਂ ਅੱਜ ਤੋਂ ਕੋਈ 2 ਸਾਲ ਪਹਿਲਾਂ ਉੱਥੇ ਗਿਆ ਰਾੜਾ ਸਾਹਿਬ, ਮੈਂ ਕਿਹਾ ਮੈਂ ਦਰਸ਼ਨ ਕਰਨੇ ਨੇ, ਕਹਿੰਦੇ ਜੀ ਬਾਬਾ ਜੀ ਤੇ ਅੰਦਰ ਨੇ, ਅਸੀਂ ਸਾਰੇ ਹੀ ਗਏ ਸਾਂ। ਮੈਂ ਕਿਹਾ ਚਲੋ ਕੋਈ ਗੱਲ ਨੀ, ਮੌਜ ਹੈ ਉਹਨਾਂ ਦੀ, ਹੁਣ ਸ਼ੰਕਾ ਕਾਹਦਾ, ਆਪਾਂ ਤੇ ਦਰਸ਼ਨ ਕਰਨ ਆਏ ਆ, ਤੇ ਜੇ ਉਹ ਆਪਣੀ ਮੌਜ ਵਿੱਚ ਨੇ ਤੇ ਨਹੀਂ ਸਾਨੂੰ, ਸਾਡਾ ਫਰਜ਼ ਨੀ ਬਣਦਾ ਉਹਨਾਂ ਨੂੰ ਆਵਾਜ਼ ਦਿਓ, ਕੀ ਪਤਾ ਕਿਸ ਰਸ ਵਿੱਚ ਨੇ, ਸਾਡੇ ਕਰਕੇ ਉਹ ਬਾਹਰ ਆਣਗੇ, ਉਹ ਕਿਸ ਮੌਜ ਵਿੱਚ ਨੇ, ਉਹਨਾਂ ਅੱਗੇ ਨਹੀਂ ਕੁਛ ਬੋਲਣਾ। ਅਸੀਂ ਵਾਪਸ ਆਉਣ ਲੱਗੇ ਤੇ ਉਹਨਾਂ ਦਾ ਇੱਕ ਸੇਵਾਦਾਰ ਆਇਆ, ਕਹਿੰਦਾ ਤੁਸੀਂ ਇਕੱਲੇ ਆ ਜਾਓ, ਬਾਕੀ ਸਾਰੇ ਬਹਿ ਜਾਣ ਇੱਥੇ, ਤੁਸੀਂ ਆਓ। ਮੈਨੂੰ ਉਹ ਇਕੱਲੇ ਨੂੰ ਲੈ ਗਿਆ ਅੰਦਰ, ਤੇ ਮੈਂ ਵੇਖਿਆ ਤਖਤ, ਥੱਲੇ ਤਖਤ ਲੱਗਿਆ ਸੀ ਤੇ ਛੋਟਾ ਜਿਹਾ, ਉੱਤੇ ਇੱਕ ਸਾਦਾ ਜਿਹਾ ਗਦੈਲਾ, ਉਹਦੇ ਉੱਪਰ ਇੱਕ ਦਰੀ, ਉਹਦੇ ਉੱਤੇ ਬੈਠੇ ਬਜ਼ੁਰਗ ਸਰੀਰ ਹੈ ਬਿਲਕੁਲ ਇਸ ਵੇਲੇ 90 ਸਾਲ ਦੇ ਹੋਣਗੇ ਮੈਂ ਨਮਸਕਾਰ ਕੀਤੀ ਸੇਵਾਦਾਰ ਨੇ ਦੱਸਿਆ ਜੀ ਏਦਾਂ ਕਰਕੇ ਇਹ ਪ੍ਰਚਾਰ ਕਰਦੇ ਨੇ ਚਲੋ ਜਿਸ ਤਰ੍ਹਾਂ ਉਹਨਾਂ ਨੇ ਪਿਆਰ ਦਿੱਤਾ ਅਸੀਸ ਦਿੱਤੀ ਆਸ਼ੀਰਵਾਦ ਦਿੱਤਾ ਬੜੇ ਖੁਸ਼ ਵੀ ਹੋਏ ਮੈਂ ਸੇਵਾਦਾਰ ਨੂੰ ਪੁੱਛਿਆ ਕਿਉਂਕਿ ਉੱਥੇ ਭਾਂਡੇ ਪਏ ਸੀ ਵਿੱਚ ਹੀ ਭਾਂਡੇ ਵਿੱਚ ਹੀ ਉਹਦੇ ਫਰਿੱਜ ਪਈ ਸੀ ਵਿੱਚ ਹੀ ਓਵਨ ਵਗੈਰਾ ਸਭ ਕੁਛ ਵਿੱਚ ਹੀ ਮੈਂ ਆਖਿਆ ਮਹਾਂਪੁਰਸ਼ ਰਹਿੰਦੇ ਕਿੱਥੇ ਨੇ ਕਮਰਾ ਕਿੱਥੇ ਹੈ ਇਹਨਾਂ ਦਾ ਸੇਵਾਦਾਰ ਕਹਿੰਦਾ ਬਾਬਾ ਜੀ ਆਸਣ ਹੀ ਹੈ ਇੱਥੇ ਹੀ ਆਰਾਮ ਕਰਦੇ ਨੇ ਮੈਂ ਕਿਹਾ ਇੱਥੇ ਆਰਾਮ ਕਰਦੇ ਨੇ ਤੇ ਰਸੋਈ ਹੈ ਕਹਿੰਦੇ ਰਸੋਈ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੀ ਹੈ ਮੈਂ ਕਿਹਾ ਅੱਛਾ ਦੱਸੋ ਕਹਿੰਦੇ ਬਾਬਾ ਈਸ਼ਰ ਸਿੰਘ ਜੀ ਨੂੰ ਇਹਨਾਂ ਨੇ ਬੇਨਤੀ ਕੀਤੀ ਇਹ ਪ੍ਰਸ਼ਾਦਾ ਪਕਾਉਂਦੇ ਸੀ ਜੇ ਉਹ ਇੰਗਲੈਂਡ ਗਏ ਨੇ ਤਾਂ ਨਾਲ ਪ੍ਰਸ਼ਾਦਾ ਇਹਨਾਂ ਨੇ ਬਣਾਉਣਾ ਹੋਰ ਨਹੀਂ ਸੀ ਕੋਈ ਬਣਾਉਂਦਾ ਛਕਾਣਾ ਵੀ ਇਹਨਾਂ ਨੇ ਬਣਾਉਣਾ ਵੀ ਇਹਨਾਂ ਨੇ ਇਹ ਸੇਵਾ ਸੀ ਬਾਬਾ ਤੇਜਾ ਸਿੰਘ ਜੀ ਦੀ ਉਹ ਕਹਿੰਦੇ ਜੀ ਪ੍ਰਸ਼ਾਦਾ ਬਣਾਉਂਦਿਆਂ ਬਣਾਉਂਦਿਆਂ ਇੱਕ ਦਿਨ ਬੇਨਤੀ ਕੀਤੀ ਵੀ ਮਹਾਰਾਜ ਮੈਂ ਪ੍ਰਸ਼ਾਦਾ ਛਕਾਣਾ ਤੇ ਲੇਟ ਹੋ ਜਾਂਦਾ ਕਈ ਵਾਰੀ ਆਰਾਮ ਕਿੱਥੇ ਕਰਿਆ ਕਰਾਂ ਆਰਾਮ ਕਿੱਥੇ ਕਰਿਆ ਕਰਾਂ ਉਸ ਵੇਲੇ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਮਹਾਂਪੁਰਖ ਕਹਿਣ ਲੱਗੇ ਸੰਤ ਮਹਾਰਾਜ ਕਹਿੰਦੇ ਭਾਈ ਇੱਥੇ ਰਸੋਈ ਦੇ ਵਿੱਚ ਹੀ ਆਪਣਾ ਬਿਸਤਰਾ ਵਿਛਾ ਲੈ ਇੱਥੇ ਹੀ ਪੈ ਜਾ ਕਰ ਰਸੋਈ ਵਿੱਚ ਉਦੋਂ ਰਸੋਈ ਵਿੱਚ ਬਿਸਤਰਾ ਲਾ ਲਿਆ ਇਹ ਗੱਲ ਗੁਰਮੁਖੋ ਕਿਤੇ 60 ਦੇ ਵੇਲੇ 60 ਦੀ ਹੈ ਹੁਣ 50 ਸਾਲ ਹੋ ਗਏ ਆ ਉਹਨਾਂ ਨੂੰ 20-21 ਸਾਲ ਰਾੜਾ ਸਾਹਿਬ ਦੇ ਮੁਖੀ ਬਣਿਆ ਨੂੰ ਵੀ ਹੋ ਗਏ ਆ ਪਰ ਹੁਣ ਤੱਕ ਕਹਿੰਦੇ ਨੇ ਜੀ ਮੈਨੂੰ ਉਹ ਆਖ ਕੇ ਗਏ ਸੀ ਮੈਂ ਇੱਕ ਬੇਨਤੀ ਕਰਾਂਗਾ ਉਹ ਜਿਹਦਾ ਐਡਾ ਵਚਨ ਸੇਵਕ ਐਡਾ ਸਤ ਕਰਕੇ ਮੰਨਦੇ ਨੇ ਉਹ ਸਾਧੂ ਕਿਹੋ ਜਿਹਾ ਹੋਏਗਾ ਖੋ ਸਤਨਾਮ ਉਹ ਸਾਧੂ ਕਿਹੋ ਜਿਹਾ ਹੋਏਗਾ ਜਿਹਦੇ ਸੇਵਕ ਇੰਨਾ ਵਚਨ ਮੰਨਦੇ ਨੇ ਵੀ ਮੁਖੀ ਬਣ ਗਏ ਅੱਜ ਪੱਗਾਂ ਪਿੱਛੇ ਲੋਕ ਕਿਵੇਂ ਤਲਵਾਰਾਂ ਚੁੱਕੀ ਫਿਰਦੇ ਨੇ ਮੈਂ ਮੁਖੀ ਬਣਨਾ ਮੈਂ ਅੱਗੇ ਲੱਗਣਾ ਹੈ ਰਾੜਾ ਸਾਹਿਬ ਸੰਪਰਦਾ ਬੜੀ ਵੱਡੀ ਬੜਾ ਵੱਡਾ ਟਰਸਟ ਹੈ ਉੱਥੇ ਦਾ ਮੁਖੀ ਹੋਣਾ ਕੋਈ ਛੋਟੀ ਜੀ ਗੱਲ ਨਹੀਂ ਰਾੜਾ ਸਾਹਿਬ ਦੇ ਮੁਖੀ ਜ਼ਰੂਰ ਨੇ ਪਰ ਹੁਣ ਵੀ ਰਸੋਈ ਚ ਸੌਂਦੇ ਨੇ ਆ ਵੱਡੇ ਵੱਡੇ ਲੇਖ ਲਿਖਣ ਵਾਲਿਆਂ ਨੂੰ ਕਹਿੰਦਾ ਉਹ ਲਿਖਣ ਵਾਲਿਓ ਕਦੀ ਤੇ ਜਾ ਕੇ ਵੇਖ ਲਿਆ ਕਰੋ ਸਾਰੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੋ ਸਕਦੇ ਨੇ ਮਾੜੇ ਮਾੜੇ ਇੱਕ ਮਾਂ ਦੇ ਪੇਟ ਤੋਂ ਜਨਮ ਲੈਣ ਵਾਲੇ ਬੱਚਿਆਂ ਦੇ ਸੁਭਾਅ ਇੱਕੋ ਜਿਹੇ ਨਹੀਂ ਹੁੰਦੇ ਸੰਪਰਦਾਵਾਂ ਚ ਘਾਟਾਂ ਹੁੰਦੀਆਂ ਨੇ ਮਾੜੇ ਚੰਗੇ ਜ਼ਰੂਰ ਹੁੰਦੇ ਆ ਮੈਂ ਮੰਨਣਾ ਇਸ ਗੱਲ ਨੂੰ ਪਰ ਸਾਰੇ ਮਾੜੇ ਨਹੀਂ ਹੁੰਦੇ ਸਾਰਿਆਂ ਨੂੰ ਇੱਕੋ ਲੜੀ ਚ ਪਰੋ ਦੇਣਾ ਇਹ ਬਹੁਤ ਮਾੜੀ ਗੱਲ ਹੈ ਕਦੇ ਤੇ ਜਾ ਕੇ ਵੇਖੋ ਅਸੀਂ ਹਮੇਸ਼ਾ ਜਦੋਂ 4 ਪੈਸੇ ਆ ਜਾਣ ਤੇ ਕਹਿੰਦੇ ਹਾਂ ਮੇਰਾ ਆਸਣ ਵਧੀਆ ਚਾਹੀਦਾ ਜਿੱਥੇ ਮੈਂ ਸੌਵਾਂ ਬਿਸਤਰਾ ਵਧੀਆ ਚਾਹੀਦਾ ਪਰ ਉਹ ਅੱਜ ਤੱਕ ਵੀ ਰਸੋਈ ਚ ਸੌਂਦੇ ਨੇ ਹੁਣ ਵੀ ਉਹਨਾਂ ਦਾ ਆਸਣ ਰਸੋਈ ਚ ਹੀ ਲੱਗਿਆ ਹੋਇਆ ਅਸੀਂ ਕਹਿੰਦੇ ਹਾਂ ਜੀ ਸਾਰੇ ਇੱਕੋ ਜਿਹੇ ਆ ਨਹੀਂ ਭਾਈ ਇਹਨੂੰ ਕਹਿੰਦੇ ਨੇ ਬਰਕਤ ਰਹਿਣਾ ਇਹਨੂੰ ਕਹਿੰਦੇ ਨੇ ਸਾਰੀ ਜ਼ਿੰਦਗੀ ਉਸੇ ਰਸ ਵਿੱਚ ਉਸੇ ਆਨੰਦ ਵਿੱਚ ਵੀ ਜਿੱਥੇ ਉਹਨਾਂ ਨੇ ਕਹਿ ਦਿੱਤਾ ਬਸ ਸੱਤ ਬਚਨ ਇਹ ਸੇਵਾਦਾਰੀ ਹੈ ਜਪਜੀ ਸਾਹਿਬ ਜੀ ਦੇ 25 ਪਾਠ ਕਰਨੇ ਫਿਰ 50 ਪਾਠ ਭਾਈ ਲੱਖੂ ਕਰਦਾ ਸੀ ਤੇ ਫਿਰ ਪ੍ਰਸ਼ਾਦਾ ਛਕਦਾ ਸੀ ਜਪਜੀ ਸਾਹਿਬ ਪੜ੍ਹਦਿਆਂ ਗੁਰੂ ਨਾਨਕ ਦਾ ਵਾਸਾ ਰਸਨਾ ਤੇ ਹੋ ਗਿਆ ਫਿਰ ਗੁਰਮੁਖੋ ਧਿਆਨ ਦੇਣਾ ਜਰਾ ਮੈਂ ਅਰਜ ਕਰ ਰਿਹਾ ਸਾਂ ਕਿ ਬਾਬਾ ਹਰਬੰਸ ਸਿੰਘ ਜੀ ਸਾਦਗੀ ਵਾਲਾ ਜੀਵਨ ਬਿਲਕੁਲ ਸਾਦੇ ਬਸਤਰ ਬਿਲਕੁਲ ਸਿੰਪਲ ਹੁਣ ਲੱਖੂ ਜਿਹੜਾ ਸੀ ਨਾ ਉਹ ਕਈ ਵਾਰੀ ਉਹ ਬੋਰੀ ਪਾ ਲਿਆ ਕਰੇ ਪਾਟੇ ਕੱਪੜੇ ਪਾਈ ਫਿਰਿਆ ਕਰੇ ਮਸਤੀ ਚੜੀ ਰਿਹਾ ਕਰੇ ਉਹਨੂੰ ਪਤਾ ਹੀ ਨਾ ਲੱਗੇ ਉਹ ਕੋਈ ਪਤਾ ਨਹੀਂ ਕਦੇ ਕਿਸੇ ਨੇ ਸੋਹਣੇ ਕੱਪੜੇ ਦੇਣੇ ਸੋਹਣੇ ਪਾ ਲੈਣੇ ਨਹੀਂ ਤੇ ਬੋਰੀ ਉਹੀ ਸਵਾ ਕੇ ਪਾ ਲੈਣੀ ਏਦਾਂ ਦਾ ਸੁਭਾਅ ਬਣ ਗਿਆ ਤੇ ਉਸ ਵਕਤ ਗੁਰੂ ਅਰਜਨ ਦੇਵ ਸਾਹਿਬ ਨੇ ਆਖਿਆ ਹੈ ਲੱਖੂ ਜਿਵੇਂ ਤੇਰੇ ਤੇ ਕਿਰਪਾ ਹੋਈ ਹੈ ਐਵੇਂ ਹੋਰਾਂ ਨੂੰ ਵੀ ਤਾਰ ਜਾ ਜਿਵੇਂ ਜੁੜਿਆ ਹੈ ਉਵੇਂ ਹੋਰਾਂ ਨੂੰ ਵੀ ਜੋੜ ਤੇ ਮਹਾਰਾਜ ਜਾਵਾਂ ਕਿੱਥੇ ਕਹਿੰਦੇ ਲਾਹੌਰ ਚਲਿਆ ਜਾ ਤੇ ਭਾਈ ਲੱਖੂ ਗਿਆ ਲਾਹੌਰ ਲਾਹੌਰ ਜਾ ਕੇ ਇਹਨੇ ਗਲੀਆਂ ਦੇ ਵਿੱਚ ਤੁਰੇ ਫਿਰਨਾ ਜੇ ਕਿਸੇ ਬੀਬੀ ਨੇ ਆਖਣਾ ਬਾਬਾ ਜੀ ਪ੍ਰਸ਼ਾਦਾ ਛਕਾਣਾ ਹੈ ਮੈਂ ਉਸ ਬੀਬੀ ਦੇ ਹੱਥੋਂ ਛਕਾਂਗਾ ਜਿਹੜੀ 11 ਪਾਠ ਰੋਜ਼ ਜਪਜੀ ਸਾਹਿਬ ਦੇ ਕਰੇਗੀ ਜੁਗਤੀ ਹੈ ਕਈਆਂ ਭੈਣਾਂ ਨੇ ਕਹਿਣਾ ਅੱਛਾ ਪ੍ਰਸ਼ਾਦਾ ਜ਼ਰੂਰ ਛਕਾਣਾ ਮੈਂ 11 ਪਾਠ ਕਰਾਂਗੀ ਰੋਜ਼ ਏਦਾਂ ਜਿਹਨੂੰ 1.5 ਮਹੀਨਾ ਕਿਹਾ 1.5 ਮਹੀਨਾ ਉਹਨੇ 11 ਪਾਠ ਕਰ ਲਏ ਉਦੋਂ ਬਾਅਦ ਫਿਰ ਸੁਭਾਅ ਬਣ ਗਿਆ ਫਿਰ ਛੱਡਿਆ ਨਹੀਂ ਗਿਆ ਏਦਾਂ ਬੜੇ ਲੋਕਾਂ ਨੂੰ ਭਾਈ ਲੱਖੂ ਨੇ ਜੋੜਿਆ ਬੜਾ ਸਾਦਾ ਰਹਿਣਾ ਸਾਰਾ ਦਿਨ ਗਲੀਆਂ ਦੇ ਵਿੱਚ ਫਿਰਦੇ ਰਹਿਣਾ ਐਸੀ ਫਕੀਰੀ ਕਰਮ ਗੁਰੂ ਸਾਹਿਬ ਨੇ ਬਖਸ਼ੀ ਕਰਨੀ ਫਕੀਰੀ ਕਿਆ ਦਲਗੀਰੀ ਬੋਲ ਕਬੋਲ ਵੀ ਸਹਿਣਾ ਦਰ ਦਰ ਪੈਂਦੀ ਭਿਖਿਆ ਮੰਗਣੀ ਮੰਦਿਆਂ ਕਿਸੇ ਨਾ ਕਹਿਣਾ ਅਸਲੀ ਫਕੀਰੀ ਹੈ ਜਿਹੜੀ
ਬਾਬਾ ਜੀ ਮੌਜ ਫਕੀਰਾ ਦੀ 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 ਅਗੋ ਪੈਨ ਦੇ ਰੇਸ਼ਮ ਜਰੀਆਂ ਕਦੇ ਪੈਨ ਦੇ ਰੇਸ਼ਮ ਜਰੀਆਂ
ਕਦੇ ਪਹਿਨਦੇ ਰੇਸ਼ਮ ਜਰੀਆਂ ਕਦੇ ਗੋਦੜੀ ਲੀਰਾਂ ਦੀ ਐਸੇ ਫਕੀਰ ਉਹ ਸਾਧ ਸੰਗਤ ਲੱਖੂ ਸਾਰਾ ਦਿਨ ਉੱਥੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਪ੍ਰਚਾਰ ਕਰਦਾ ਫਿਰਦਾ ਰਹਿੰਦਾ ਸੀ ਤੇ ਉੱਥੇ ਦੇ ਰਹਿਣ ਵਾਲਾ ਇੱਕ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਦਾ ਸੇਵਕ ਭਾਈ ਬੁੱਧੂ ਸੀ ਉਹਦਾ ਨਾਂ ਉਹ ਗਿਆ ਉਹਨੇ ਆਖਿਆ ਮਹਾਰਾਜ ਮੈਂ ਆਵਾ ਪਾਉਣਾ ਜਿਵੇਂ ਅੱਜ ਕੱਲ੍ਹ ਇੱਟਾਂ ਪਕਾਉਣ ਲਈ ਪੱਠੇ ਲੱਗਦੇ ਨੇ ਮੈਂ ਆਵਾ ਪਾਉਣਾ ਮੇਰੀਆਂ ਇੱਟਾਂ ਪੱਕੀਆਂ ਨਿਕਲਣ ਸੱਚੇ ਪਾਤਸ਼ਾਹ ਆਵਾ ਪੱਕਾ ਨਿਕਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ ਸੰਗਤ ਨੂੰ ਘਰ ਬੁਲਾਈ ਸੰਗਤ ਤੋਂ ਅਰਦਾਸ ਕਰਾਈ ਤੇਰਾ ਆਵਾ ਪੱਕਾ ਨਿਕਲੇਗਾ ਪ੍ਰਸ਼ਾਦਾ ਛਕਾਈ ਸੰਗਤ ਨੂੰ ਲੰਗਰ ਕਰੀ ਸਾਰਿਆਂ ਲਈ ਕਹਿੰਦਾ ਜੀ ਸਤ ਬਚਨ ਭਾਈ ਬੁੱਧੂ ਨੇ ਸੰਗਤ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਸੰਗਤ ਆ ਗਈ ਬਾਬੇ ਨਾਨਕ ਦਾ ਲੰਗਰ ਲੱਗਾ ਗੁਰੂ ਨਾਨਕ ਦਾ ਲੰਗਰ ਲੱਗਾ ਤੇ ਸਾਰੀ ਸੰਗਤ ਆਈ ਤੇ ਲੱਖੂ ਵੀ ਆ ਗਿਆ ਫਿਰਦਾ ਫਿਰਦਾ ਲੱਖੂ ਦੇ ਕੱਪੜੇ ਪਾਟੇ ਬਿਲਕੁਲ ਲਿਬੜਿਆ ਹੋਇਆ ਪੂਰੀ ਤਰ੍ਹਾਂ ਲਿਬੜਿਆ ਹੋਇਆ ਜਦੋਂ ਵੇਖਿਆ ਨਾ ਭਾਈ ਬੁੱਧੂ ਨੇ ਸਾਰੀ ਸੰਗਤ ਨੂੰ ਅੰਦਰ ਵਾੜ ਕੇ ਉਹਨੇ ਬੂਹਾ ਬੰਦ ਕਰ ਲਿਆ ਤੇ ਲੱਖੂ ਬਾਹਰ ਖਲੋਤਾ ਭਾਈ ਬੁੱਧੂ ਨੂੰ ਆਖਿਆ ਬੁੱਧੂ ਬੂਹਾ ਖੋਲ ਮੈਂ ਵੀ ਪ੍ਰਸ਼ਾਦਾ ਛਕਣਾ ਹੈ ਕਿਉਂਕਿ ਗੁਰੂ ਨਾਨਕ ਦਾ ਲੰਗਰ ਲੱਗਿਆ ਨਾ ਇਹ ਤੇਰਾ ਨਹੀਂ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਜੇ ਗੁਰੂ ਦਾ ਲੰਗਰ ਹੈ ਫਿਰ ਉਹ ਗੁਰੂ ਦਾ ਉਹ ਤੇਰਾ ਨਹੀਂ ਅਬ ਜਦੋਂ ਵੀ ਤੁਸੀਂ ਵੇਖੋਗੇ ਨਾ ਗੁਰਮਤੀਏ ਸਿੰਘਾਂ ਨੂੰ ਘਰ ਚ ਸੱਦੋ ਉਹ ਗੱਲ ਤੇ ਵੱਖ ਹੈ ਵੀ ਜਿਹੜੇ ਮਨਮੁੱਖ ਲੋਕ ਨੇ ਬਿਨਾਂ ਗੱਲ ਤੋਂ ਵੀ ਪੁਲ ਬੰਨਦੇ ਰਹਿੰਦੇ ਨੇ ਪਰ ਗੁਰਮਤੀਏ ਕਿਸੇ ਨੂੰ ਸੱਦੋ ਗੁਰਸਿੱਖ ਨੂੰ ਵੀ ਪ੍ਰਸ਼ਾਦਾ ਛਕਾਉਣਾ ਹੈ ਉਹ ਪ੍ਰਸ਼ਾਦੇ ਤੋਂ ਬਾਅਦ ਅਰਦਾਸ ਪਤਾ ਕੀ ਕਰਨਗੇ ਹਮੇਸ਼ਾ ਇਹ ਅਰਦਾਸ ਕਰਨਗੇ ਸੱਚੇ ਪਾਤਸ਼ਾਹ ਅੰਨ ਪਾਣੀ ਗੁਰੂ ਕਾ ਟਹਿਲ ਤੇਰੇ ਸਿੱਖਾਂ ਸੇਵਕਾਂ ਦੀ ਅਸੀਂ ਸ਼ੱਕ ਤੇਰਾ ਰਹੇ ਹਾਂ ਛਕਾਉਣ ਵਾਲਾ ਇਹ ਹੈ ਇਹ ਮਾਨ ਨਾ ਕਰ ਲਵੇ ਵੀ ਮੈਂ ਪ੍ਰਸ਼ਾਦਾ ਛਕਾਇਆ ਛਕਾਉਣ ਵਾਲਾ ਨਾ ਮਾਨ ਕਰ ਲੈ ਵੀ ਮੈਂ ਛਕਾਇਆ ਨਾ ਸੱਚੇ ਪਾਤਸ਼ਾਹ ਸ਼ੱਕ ਤੇਰਾ ਹੀ ਰਹੇ ਹਾਂ ਅੰਨ ਪਾਣੀ ਤੇਰਾ ਹੀ ਹੈ ਸਾਰਾ ਕੁਛ ਪਰ ਟਹਿਲ ਕਮਾਉਣ ਵਾਲਾ ਇਹ ਹੈ ਇਹਦੀ ਟਹਿਲ ਸੇਵਾ ਥਾਏ ਪਵੇ ਇਹ ਅਰਦਾਸ ਕੀਤੀ ਜਾਂਦੀ ਹੈ ਉਹ ਕਹਿੰਦੇ ਤੇਰੇ ਘਰ ਗੁਰੂ ਨਾਨਕ ਦਾ ਲੰਗਰ ਲੱਗਿਆ ਭਾਈ ਬੁੱਧੂ ਕਹਿੰਦਾ ਪੰਗਤ ਲੱਗ ਗਈ ਹੈ ਪਹਿਲਾਂ ਸਾਰੇ ਛਕਣਗੇ ਫਿਰ ਤੈਨੂੰ ਛਕਾਨੇ ਆ ਬਹਿ ਜਾ ਬਾਹਰ ਹੀ ਭਾਈ ਲੱਖੂ ਕਹਿਣ ਲੱਗਾ ਮੇਰੇ ਕੋਲ ਇੰਨਾ ਟਾਈਮ ਕਿੱਥੇ ਤੂੰ ਮੈਨੂੰ ਅੰਦਰ ਵਾੜ ਮੈਂ ਵੀ ਵਿੱਚ ਹੀ ਬਹਿ ਜਾਂਗਾ ਮੈਂ ਬਹੁਤਾ ਥਾਂ ਨਹੀਂ ਮੱਲਣਾ ਪੰਗੇ ਚ ਹੀ ਮੈਂ ਬਹਿ ਜਾਂਗਾ ਉਹ ਕਹਿੰਦੇ ਨਹੀਂ ਇੱਥੇ ਬਹਿ ਜਾ ਤੈਨੂੰ ਬਾਅਦ ਚ ਛਕਾਉਂਦੇ ਆ ਮੇਰੇ ਕੋਲ ਟਾਈਮ ਨਹੀਂ ਕਹਿੰਦੇ ਤੂੰ ਵਿਹਲੜ ਫਿਰਦਾ ਰਹਿੰਦਾ ਇੱਥੇ ਗਲੀਆਂ ਚ ਤੈਨੂੰ ਕਿਹੜਾ ਕੰਮ ਹੈ ਕੋਈ ਬਹਿ ਜਾ ਇੱਥੇ ਤੈਨੂੰ ਪ੍ਰਸ਼ਾਦਾ ਨਹੀਂ ਛਕਾਉਣਾ ਏਦਾਂ ਬੋਲਦਾ ਭਾਈ ਲੱਖੂ ਕਹਿੰਦਾ ਮੈਨੂੰ ਬਾਹਰ ਹੀ ਇੱਕ ਪ੍ਰਸ਼ਾਦਾ ਮੇਰੇ ਹੱਥ ਦੀ ਤਲੀ ਤੇ ਧਰ ਦੇ ਮੈਂ ਇੱਥੋਂ ਹੀ ਛਕਾਂਗਾ ਤੇ ਚੱਲਿਆ ਜਾਵਾਂਗਾ ਮੈਂ ਅੰਦਰ ਨਹੀਂ ਵੜਦਾ ਇੱਥੇ ਹੀ ਬਾਹਰ ਹੀ ਛਕਾ ਦੇ ਨਹੀਂ ਕਹਿੰਦਾ ਬੈਠਾ ਰਹਿ ਬਾਅਦ ਚ ਤੈਨੂੰ ਛਕਾਨੇ ਆ ਉਹ ਨਹੀਂ ਸੀ ਚਾਹੁੰਦਾ ਵੀ ਵਿੱਚ ਮੇਰੇ ਰਿਸ਼ਤੇਦਾਰ ਵੀ ਨੇ ਪਾਟੇ ਜੇ ਕੱਪੜਿਆਂ ਵਾਲਾ ਵਿੱਚ ਬੈਠੇ ਜਾ ਕੇ ਇਹਦੇ ਕੱਪੜੇ ਬੜੇ ਲਿਬੜੇ ਹੋਏ ਨੇ ਇਹ ਵਿੱਚ ਬਵੇਗਾ ਜਾ ਕੇ ਸਾਡੇ ਚ ਸੰਗਤ ਚ ਪੰਗਤ ਚ ਬਹਿਗਾ ਜਾ ਕੇ ਉਹ ਚਾਹੁੰਦਾ ਨਹੀਂ ਸੀ ਉਹ ਬਾਹਰ ਹੀ ਬੈਠਾ ਰਿਹਾ ਬੜੇ ਤਰਲੇ ਲਏ ਇੱਕ ਪ੍ਰਸ਼ਾਦਾ ਦੇ ਦੇ ਜਾ ਕਹਿੰਦੇ ਬੈਠਾ ਰਹਿ ਤੈਨੂੰ ਬਾਅਦ ਚ ਛਕਾਵਾਂਗੇ ਥੋੜਾ ਜਿਹਾ ਪ੍ਰਸ਼ਾਦਾ ਨਹੀਂ ਬਾਹਰ ਹੀ ਬਹਿ ਜਾ। ਗੇਟ ਬੰਦ ਕੀਤਾ, ਸਾਰਿਆਂ ਨੇ ਪ੍ਰਸ਼ਾਦਾ ਛਕਿਆ ਤੇ ਬਾਅਦ ਚ ਅਰਦਾਸ ਕੀਤੀ। ਸੱਚੇ ਪਾਤਸ਼ਾਹ ਭਾਈ ਬੁੱਧੂ ਨੇ ਬੜੀ ਸੇਵਾ ਕੀਤੀ, ਬੁੱਧੂ ਦਾ ਆਵਾ ਪੱਕਾ, ਅੰਦਰ ਅਰਦਾਸੀਆ ਅਰਦਾਸ ਪਿਆ ਕਰੇ, ਇਕੱਲੇ ਹੀ ਬਾਹਰ ਖਲੋਤਾ ਕਹੀ ਜੇ ਕੱਚਾ ਐਵੇਂ ਪੱਕਾ, ਬੁੱਧੂ ਦਾ ਆਵਾ ਕੱਚਾ, ਮੈਂ ਤੇ ਬਾਹਰ ਭੁੱਖਾ ਬੈਠਾ, ਕੱਚਾ ਰਹੇਗਾ ਬੁੱਧੂ ਆਵਾ ਤੇਰਾ। ਇਹ ਉਹਨੇ ਉੱਚੀ ਉੱਚੀ ਬਾਹਰ ਆਵਾਜ਼ ਮਾਰ ਕੇ ਆਖਿਆ, ਜੋ ਮਰਜ਼ੀ ਕਰ ਲੈ ਬੁੱਧੂ, ਤੇਰਾ ਆਵਾ ਨਹੀਂ ਪੱਕੇਗਾ। ਉਹ ਫੱਕਰ ਸੀ, ਫੱਕਰ ਸਾਧੂ ਸੀ, ਰਸਨਾ ਤੇ ਗੁਰੂ ਨਾਨਕ ਵਸਦਾ ਸੀ। ਜਾਂਦਾ ਜਾਂਦਾ ਕਹਿ ਗਿਆ, ਓਏ ਤੂੰ ਹਾ ਮਾਰੇਗੀ ਤੈਨੂੰ ਯਾਦ ਰੱਖ, ਕੱਚਾ ਰਹੂਗਾ ਬੁੱਧੂ ਤੇਰਾ ਆਵਾ, ਫੱਕਰਾਂ ਦੀ ਹਾ ਮਾਰ ਤੂੰ, ਕੱਚਾ ਰਹੂਗਾ ਬੁੱਧੂ ਤੇਰਾ ਆਵਾ, ਫੱਕਰਾਂ ਦੀ ਹਾ ਇਹ ਬਚਨ ਕਰ ਦਿੱਤਾ। ਹੋਇਆ ਵੀ ਏਦਾਂ ਹੀ, ਜਦੋਂ ਆਵਾ ਖੋਲਿਆ ਉਹਨੂੰ ਬਾਹਰ, ਜਦੋਂ ਉਹਨੇ ਕਿਹਾ ਨਾ ਆਵਾ ਕੱਚਾ ਰਹੇਗਾ, ਕਹਿੰਦੇ ਤੇਰੇ ਵਰਗੇ ਬੜੇ ਫਿਰਦੇ ਨੇ, ਮੈਨੂੰ ਬਚਨ ਗੁਰੂ ਅਰਜਨ ਦੇਵ ਜੀ ਨੇ ਕੀਤਾ, ਉਹਨਾਂ ਦਾ ਬਚਨ ਹੈ ਵੀ ਆਵਾ ਪੱਕਾ ਨਿਕਲੇਗਾ, ਤੇਰਾ ਨੀ ਪੂਰਾ ਹੋਏਗਾ ਇੱਥੇ, ਜਾਂ ਤੈਨੂੰ ਕੋਈ ਪ੍ਰਸ਼ਾਦਾ ਨੀ ਮਿਲੇਗਾ। ਭਾਈ ਲੱਖੂ ਉੱਥੋਂ ਚੱਲਿਆ ਗਿਆ, ਜਦੋਂ ਗੁਰਮੁਖੋ ਆਵਾ ਖੋਲਿਆ, ਦੋ ਚਾਰ ਇੰਟਾਂ ਹੀ ਨਿਕਲੀਆਂ ਪੱਕੀਆਂ, ਬਾਕੀ ਸਾਰੀਆਂ ਪਿੱਲੀਆਂ ਕੱਚੀਆਂ ਆਈਆਂ। ਬੜਾ ਰੋਇਆ ਕੀ ਹੋ ਗਿਆ। ਫਿਰ ਪਹੁੰਚਿਆ ਗੁਰੂ ਅਰਜਨ ਦੇਵ ਮਹਾਰਾਜ ਕੋਲ, ਸਤਿਗੁਰੂ ਜੀ ਤੁਹਾਡਾ ਬਚਨ ਪੂਰਾ ਨਹੀਂ ਹੋਇਆ। ਮਹਾਰਾਜ ਕਹਿੰਦੇ ਬਈ ਕੀ ਗੱਲ, ਸਾਰੀਆਂ ਹੀ ਇੱਟਾਂ ਪਿੱਲੀਆਂ। ਕਹਿੰਦੇ ਲੰਗਰ ਛਕਾਇਆ ਸੀ, ਛਕਾਇਆ ਸੀ, ਸੰਗਤ ਬੁਲਾਈ ਬੁਲਾਈ, ਅਰਦਾਸ ਵੀ ਕਰਾਈ ਸੀ, ਕਹਿੰਦੇ ਜੀ ਕਰਾਈ ਸੀ, ਕੋਈ ਭੁੱਖਾ ਤੇ ਨਹੀਂ ਗਿਆ, ਨਹੀਂ ਗਿਆ, ਚੇਤਾ ਕਰ, ਕੋਈ ਭੁੱਖਾ ਤੇ ਨਹੀਂ ਗਿਆ, ਕੋਈ ਯਾਦ ਕਰ। ਮਹਾਰਾਜ ਕੋਈ ਭੁੱਖਾ ਨਹੀਂ ਗਿਆ, ਚੇਤਾ ਕਰ ਲੈ। ਹਾਂ ਮਹਾਰਾਜ, ਉਹ ਇੱਕ ਸੀ ਲੱਖੂ, ਉਹਨੂੰ ਛੱਡੋ, ਉਹਦੀ ਕੋਈ ਗੱਲ ਨਹੀਂ। ਮਹਾਰਾਜ ਕਹਿੰਦੇ ਛੱਡੋ ਕਿਉਂ, ਗੱਲ ਹੀ ਉਸੇ ਦੀ ਹੈ ਸਰ, ਜਿਹਨੂੰ ਐਵੇਂ ਹੀ ਸਮਝਣਾ ਹੈ ਐਵੇਂ ਹੀ। ਬਾਬਾ ਹਰਬੰਸ ਸਿੰਘ ਜੀ ਝੁੱਗੀ ਪਾ ਕੇ ਰੱਖੀ ਸਾਰੀ ਜ਼ਿੰਦਗੀ ਖੱਦਰ ਦੀ, ਇਹਦਾ ਮਤਲਬ ਇਹ ਨਹੀਂ ਵੀ ਉਹ ਐਵੇਂ ਹੀ ਸਨ। ਸਾਦਗੀ, ਅਸਲੀ ਗੱਲ ਸੀ, ਜਿੰਨ ਪੱਟ ਅੰਦਰ ਬਾਹਰ ਗੁੰਦਰ, ਇਹ ਗੱਲ ਉਹਨਾਂ ਕੋਲ ਸੀ। ਉਹ ਗੱਲ ਹੀ ਉਸੇ ਦੀ ਹੈ, ਜਿਹਨੂੰ ਤੂੰ ਰੋਟੀ ਨਹੀਂ ਖਵਾਈ, ਜਿਹਨੂੰ ਪ੍ਰਸ਼ਾਦਾ ਨਹੀਂ ਛਕਾਇਆ। ਬੁੱਧੂ ਨਾਂ ਦਾ ਹੀ ਬੁੱਧੂ ਨਹੀਂ, ਤੂੰ ਤਾਂ ਸੱਚਮੁੱਚ ਬੁੱਧੂ ਹੈ। ਇਹ ਕੀ ਕਰ ਦਿੱਤਾ ਜੀ, ਉਹ ਪਤਾ ਕੌਣ ਹੈ, ਇੱਥੋਂ ਹੀ ਦਾਤਾਂ ਲੈ ਕੇ ਗਿਆ ਹੈ, ਉਹਦੀ ਰਸਨਾ ਤੇ ਗੁਰੂ ਨਾਨਕ ਦਾ ਵਸ ਹੈ। ਤੂੰ ਦੱਸ, ਮੈਂ ਗੁਰੂ ਨਾਨਕ ਦਾ ਬਚਨ ਮੋੜ ਸਕਦਾ। ਮੈਂ ਕੱਲ ਅਰਜ਼ ਕੀਤੀ ਸੀ ਆਪ ਜੀ ਦੇ ਚਰਨਾਂ ਚ, ਵਸਦਾ ਪਰਮਾਤਮਾ ਸਾਧੂ ਦੀ ਰਸਨਾ, ਵਸਦਾ ਪਰਮਾਤਮਾ ਸਾਧੂ ਦੀ ਰਸਨਾ। ਪਰਮਾਤਮਾ ਸਾਧੂ
ਫਸਲਾਂ ਦੇ ਉੱਤੇ ਵਾਹਿਗੁਰੂ ਦਾ ਵਾਸਾ ਹੈ। ਜਪ ਕੇ ਹੀ ਗੱਲ ਬਣਦੀ ਹੈ, ਐਡੀ ਅਵਸਥਾ। ਕਿਸੇ ਵੇਲੇ ਚੋਰ ਸੀ ਤੇ ਕਿਸੇ ਵੇਲੇ ਐਡਾ ਸਿੱਖ ਬਣਿਆ ਵੀ ਗੁਰੂ ਨਾਨਕ ਰਸਨਾ ਦੇ ਭਾਲੇ। ਐਡੀ ਅਵਸਥਾ ਵੀ ਬਣ ਸਕਦੀ ਹੈ, ਜੇ ਚੋਰ ਤਰ ਗਏ ਤੇ ਸਾਡੇ ਤੇ ਕਿਰਪਾ ਕਿਉਂ ਨਹੀਂ ਹੋ ਸਕਦੀ, ਹੋਏਗੀ ਕਿਵੇਂ? ਆਓ ਅੱਖਾਂ ਬੰਦ ਕਰੋ, ਚੌਂਕੜੇ ਲਾਓ। ਇਸੇ ਵਿੱਚ ਹੀ ਸਾਰੀਆਂ ਬਰਕਤਾਂ, ਇੱਥੋਂ ਹੀ ਮਿਲਦਾ ਸਭ ਕੁਛ। ਕੋਈ ਵਾਂਝਾ ਨਾ ਰਵੇ ਅੱਖਾਂ ਬੰਦ ਕਰਕੇ, ਚੌਂਕੜੇ ਲਾ ਕੇ ਨਾਨਕ ਚਾਉ ਇੱਥੋਂ ਹੀ ਇਹ ਦਾਤਾਂ ਮਿਲਦੀਆਂ ਨੇ। ਗੁਰਮੁਖੋ ਇੱਕ ਚੋਰ ਐਸਾ ਸੁਧਰਦਾ ਕਿ ਐਡਾ ਵੱਡਾ ਸਾਧੂ ਬਣ ਜਾਂਦਾ, ਐਦਾਂ ਜੀਵਨ ਵਿੱਚ ਕ੍ਰਾਂਤੀ ਆਉਂਦੀ ਹੈ ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ ਦੀ। ਆਪਣਾ ਲੈ ਬਣਾ ਨਦਰ ਗੁਰੂ ਨਾਨਕ, ਆਪਣਾ ਬਣਾ ਲਿਆ ਸਤਿਗੁਰੂ ਨੇ ਔਰ ਐਸਾ ਬਣਾਇਆ ਕਿ ਪੂਜਣ ਯੋਗ ਬਣ ਗਿਆ ਭਾਈ ਲੱਗੂ। ਇਸੇ ਤਰ੍ਹਾਂ ਮਿਹਰ ਹੋਣੀ ਗੁਰਮੁਖੋ, ਸਤਿਗੁਰੂ ਮਿਹਰ ਕਰਨ, ਦਇਆ ਕਰੋ, ਕਿਸ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ, ਸਾਡੇ ਵੀ ਪੱਥਰ ਦਿਲ ਨੇ, ਅਸੀਂ ਵੀ ਤਰ ਜਾਈਏ। ਆਓ ਸਮਾਂ ਉੱਚਾ ਹੋ ਰਿਹਾ, ਮੇਰੀ ਅਰਜ਼ ਹੈ ਜਿੰਨਾ ਚਿਰ ਮਰਜ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ, ਇਹ ਜ਼ਰੂਰੀ ਬੇਨਤੀ। ਬਸ ਪੰਜ ਚਾਰ ਮਿੰਟ ਆਪ ਜੀ ਇਕਾਗਰਤਾ ਜ਼ਰੂਰ ਬਖਸ਼ੋ, ਕੱਲ ਦਾ ਦੀਵਾਨ ਬਾਕੀ ਹੈ, ਪਰਸੋਂ ਦਾ ਬਾਕੀ ਹੈ। ਵੇਖੋ ਤਿੰਨ ਲੰਘ ਗਏ, ਪਤਾ ਹੀ ਨਹੀਂ ਲੱਗਾ, ਅੱਧ ਤੇ ਅੱਧ ਤੋਂ ਜ਼ਿਆਦਾ ਲੰਘ ਗਿਆ ਸਮਾਂ, ਦੋ ਰਹਿ ਗਏ ਟਾਈਮ, ਦੋ ਦੀਵਾਨ ਰਹਿ ਗਏ ਇੱਥੋਂ ਦੇ ਬਾਕੀ, ਕੱਲ ਦਾ ਔਰ ਪਰਸੋਂ ਦਾ, ਦੋਵੇਂ ਦਿਨ ਆਪ ਜੀ ਦੇ ਦਰਸ਼ਨ ਕਰਨ ਆਉਣਾ ਹੈ। ਸਾਰੀ ਸੰਗਤ ਨੇ ਵੱਧ ਚੜ ਕੇ ਪਹੁੰਚ ਕੇ ਦਰਸ਼ਨ ਦੇਣੇ ਨੇ, ਲੇਟ ਨਹੀਂ ਕਰਨਾ, ਵੇਲੇ ਨਾਲ ਦਰਸ਼ਨ ਦੇਣੇ ਕੱਲ ਤੇ ਪਰਸੋਂ ਦੋਵੇਂ ਦਿਨ। ਬਾਕੀ ਮੈਂ ਇਹ ਅਰਜ਼ ਜ਼ਰੂਰ ਕਰਾਂਗਾ ਕਿ ਅੰਮ੍ਰਿਤ ਛਕਣ ਵਾਸਤੇ ਮਨ ਬਣਾਉਣੇ ਨੇ। ਮੈਂ ਪਹਿਲਾਂ ਅਰਜ਼ ਕੀਤੀ ਸੀ ਜੋੜਨਾ ਜ਼ਿੰਦਗੀ 'ਚ ਜੋੜਾਂਗੇ ਤਾਂ ਜੇ ਆਪ ਜੁੜੇ ਹੋਏ ਹੋਵਾਂਗੇ। ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਜਿਹੜੇ ਨੇੜੇ ਲੱਗੇ ਹੋਏ ਨੇ, ਮੈਂ ਖਾਂਦਾ ਪੀਂਦਾ ਕੁਝ ਨਹੀਂ, ਬਸ ਜੀ ਛਕਿਆ ਹੀ ਨਹੀਂ, ਉਹ ਢਿੱਲ ਨਾ ਕਰੋ ਫਿਰ, ਛਕੇ ਵਰਗਾ ਹੀ ਹੈ ਇੱਦਾਂ ਨਾ ਕਹੋ, ਫਿਰ ਛੱਕ ਹੀ ਲੈਣਾ ਚਾਹੀਦਾ। ਸਾਰੀ ਜ਼ਿੰਦਗੀ ਇਹੀ ਕਹਿੰਦੇ ਰਹਾਂਗੇ, ਨਹੀਂ ਜੀ ਮੈਂ ਸਹਿਜ ਧਾਰੀ ਹਾਂ, ਸਹਿਜ ਧਾਰੀ ਹੈ ਜਿਹੜਾ ਸਹਿਜੇ ਸਹਿਜੇ ਆ ਰਿਹਾ, ਇਹ ਨਹੀਂ ਕਿ ਸਾਰੀ ਜ਼ਿੰਦਗੀ ਸਹਿਜ ਧਾਰੀ, ਆਉਣਾ ਹੌਲੀ ਹੌਲੀ ਇਸ ਪਾਸੇ ਲੱਗਣਾ ਹੈ, ਅੰਮ੍ਰਿਤ ਧਾਰੀ ਹੋਣਾ, ਸਿੰਘ ਸੱਜਣਾ, ਆਪੋ ਆਪਣੇ ਧਰਮ ਵਿੱਚ ਪੱਕੇ ਰਹਿਣਾ। ਜਿਸ ਧਰਮ ਵਿੱਚ ਕਿਸੇ ਨੇ ਜਨਮ ਲਿਆ, ਆਪਣੇ ਆਪਣੇ ਧਰਮਾਂ ਦੇ ਅਸੂਲਾਂ ਨੂੰ ਧਾਰਨ ਕਰੋ, ਸਭ ਦੇ ਸਿਧਾਂਤ, ਗੱਲ ਇੱਥੇ ਨਿਬੜਦੀ ਹੈ, ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ, ਗੱਲ ਇੱਥੇ ਹੀ ਨਿਬੜਨੀ ਸਾਰੀ, ਬਹੁ ਸ਼ਾਸਤਰ ਬਹੁ ਸਿਮਰਤੀ ਦੇਖੈ ਸਰਬ ਟੰਡੋਲ, ਪੁੱਜ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ, ਨਾਮ ਦੀ ਖੇਡ ਹੈ ਸਾਰੀ, ਬਾਕੀ ਸਭ ਕੁਝ ਥੱਲੇ ਹੈ ਪਿੱਛੇ ਹੈ। ਸਰਬ ਸੰਗਤਾਂ ਦਾ ਧੰਨਵਾਦ, ਪ੍ਰਬੰਧਕਾਂ ਦਾ ਉਦਮ ਹੈ, ਅੰਮ੍ਰਿਤ ਛਕਣ ਵਾਸਤੇ ਮਨ ਬਣਾਓ, ਸਾਡਾ ਤੁਹਾਡਾ ਇੱਥੇ ਆਉਣਾ ਸਾਰਥਕ ਹੋ ਜਾਏ, ਲੇਖੇ ਪੈ ਜਾਏ। ਸੋ ਸਰਬ ਸੰਗਤਾਂ ਦਾ ਧੰਨਵਾਦ, ਟੀ ਸੀਰੀਜ਼ ਕੰਪਨੀ ਦੇ ਮਾਲਕ ਜੋ ਕਿ ਸ੍ਰੀ ਦਰਸ਼ਨ ਕੁਮਾਰ ਜੀ ਆਏ ਹੋਏ ਨੇ, ਉਹਨਾਂ ਦਾ ਵੀ ਮੈਂ ਧੰਨਵਾਦ। ਇਸ ਕਰਕੇ ਇਹਨਾਂ ਦਾ ਸਨਮਾਨ ਸਤਿਕਾਰ ਕਰੀਦਾ ਹੈ ਕਿਉਂਕਿ ਅੱਜ ਕੱਲ੍ਹ ਮੀਡੀਏ ਦਾ ਯੁੱਗ ਹੈ, ਤੇ ਵੇਖੋ ਬਹੁਤ ਸੰਗਤਾਂ ਨੇ ਜਿਹੜੀਆਂ ਧਰਮ ਦੇ ਪ੍ਰਚਾਰ ਨਾਲ ਜੁੜਦੀਆਂ ਨੇ, ਬਾਣੀ ਨਾਲ ਜੁੜਦੀਆਂ ਨੇ, ਉਹ ਫਿਰ ਕੈਸਟਾਂ ਰਾਹੀਂ ਸੀਡੀਜ਼ ਰਾਹੀਂ ਬਹੁਤ ਸਾਰੇ ਢੰਗ ਨੇ ਤਰੀਕੇ ਨੇ ਅੱਜ ਦੇ ਹਿਸਾਬ ਨਾਲ ਪ੍ਰਚਾਰ ਦੇ, ਇਹਨਾਂ ਨੇ ਬਹੁਤ ਸਾਰੇ ਪ੍ਰਚਾਰਕਾਂ ਲਈ ਜੋ ਕਿ ਉਹਨਾਂ ਦੇ ਬੋਲ ਹਨ, ਉਹਨਾਂ ਦੇ ਬਚਨ ਹਨ ਜਾਂ ਕੀਰਤਨ ਹੈ, ਉਹਨੂੰ ਘਰ ਘਰ ਪਹੁੰਚਾਉਣ ਵਿੱਚ ਬੜੀ ਵੱਡੀ ਸੇਵਾ ਦਰਸ਼ਨ ਕੁਮਾਰ ਜੀ ਟੀ ਸੀਰੀਜ਼ ਕੰਪਨੀ ਦੀ ਹੈ। 1100 ਤੋਂ ਵੱਧ ਟੇਪਾਂ ਇਹਨਾਂ ਨੇ ਸਾਡੀਆਂ ਵੀ ਪਿਛਲੇ 6 ਸਾਲਾਂ 'ਚ 1100 ਤੋਂ ਵੱਧ ਟੇਪਾਂ ਕੀਤੀਆਂ ਨੇ। ਬਹੁਤ ਪ੍ਰੋਗਰਾਮ ਲਾਈਵ ਜੋ ਹੋਏ ਇਹਨਾਂ ਨੇ ਰਿਕਾਰਡਿੰਗ ਕੀਤੇ ਆ, ਮਹਾਰਾਜ ਸਾਹਿਬ ਜੀ ਦੀ ਮਿਹਰ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੇ ਸਮਾਗਮ ਹੋਏ, ਸੋ ਧੰਨਵਾਦ ਉਹਨਾਂ ਦਾ ਜੀ ਆਇਆਂ ਨੂੰ। ਗੱਜ ਕੇ ਸਾਰੀ ਸੰਗਤ ਆਨੰਦ ਸਾਹਿਬ ਚ ਬੋਲੋ, ਕੱਲ ਤੇ ਪਰਸੋਂ ਦੋਵੇਂ ਦਿਨ ਦਰਸ਼ਨ ਦੇਣੇ, ਨੇੜੇ ਲੱਗੋ ਭਾਈ ਹੁਣ ਮਨ ਬਣਾਓ, ਅੰਮ੍ਰਿਤ ਛਕਣ ਲਈ ਤਿਆਰੀਆਂ ਕਰੋ, ਜਿੰਨਾ ਚਿਰ ਅਰਦਾਸ ਨਹੀਂ ਹੁੰਦੀ ਉਹਨਾਂ ਚਿਰ ਕਿਸੇ ਨੇ ਉੱਠਣਾ ਨਹੀਂ। ਸਤਿਗੁਰੂ ਜੀ ਆਪੋ ਆਪਣੇ ਘਰਾਂ ਨੂੰ ਜਾਣ, ਸਤਿਗੁਰੂ ਜੀ ਜਾਣਗੇ ਫਿਰ ਆਪਾਂ ਆਪੋ ਆਪਣੇ ਘਰਾਂ ਨੂੰ ਚੱਲ ਪਾਵਾਂਗੇ। ਹੁਣ ਆਓ, ਟਾਈਮ ਉੱਚਾ ਨਾ ਹੋਵੇ, ਆਨੰਦ ਸਾਹਿਬ ਚ ਗੱਜ ਕੇ ਛੇਤੀ ਛੇਤੀ ਪਿਆਰ ਨਾਲ ਹਾਜ਼ਰੀ ਸਾਰੇ ਕਰੋ। ਰਾਮ ਕਲੀ ਖੁੱਲਾ ਤੀਜਾ ਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ, ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਉਹ ਮੱਥਾ ਟੇਕ ਲਓ, ਜਿਹੜੇ ਪਿੱਛੇ ਬਹਿ ਗਏ ਸਨ ਵਾਰੀ ਵਾਰੀ ਆ ਕੇ ਨਮਸਕਾਰ ਕਰੋ। ਆਨੰਦ ਪਾਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਤੇਤੀ ਮਨ ਵਜਿਆ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ, ਸ਼ਬਦੋ ਤਾਂ ਗਾਵੋ ਹਰੀ ਕੇ ਮਨ ਜਿਨੀ, ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਬੋਲੋ ਏ ਮਨ ਮੇਰਿਆ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸੰਸਾਰ, ਅੰਗੀਕਾਰੂ ਕਰੇ ਤੇਰਾ ਆਰ ਸਭ ਸਵਾਰ, ਸਭ ਨੰਗਲਾ ਸਮਰੱਥ ਸੁਆਮੀ ਸੋ ਕੋ ਮਨ ਹੋਮ ਸਾਰ, ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ।
ਕਰਤਾ
ਬੋਲੋ
ਸਦਾ ਸਿਫਤ ਸਲਾਹ ਤੇਰੀ ਨਾਮ ਜਿਨ ਕੈ ਮਨ ਵਸਿਆ ਵਜੇ ਹੈ ਨਾਨਕ ਸੱਚੇ ਸੁਣ ਹੋ ਸੰਤੋ ਸਭ ਕਰੋ ਸਾਚਾ ਨਾਮ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਘਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਕਰ ਧਾਰ ਪੰਚ ਗੋਬਾਸੁ ਪਾਇਆ ਤੁਰਜਨ ਕੌਸੇ ਨਾਮ ਹਰ
ਗੱਜ ਕੇ ਮਲਾਵੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ